गुरु नानक पद
पंकज वंदन पद पंकज वंदन
सिमरो अंगद दुख
निकंद
गुर अमर दास हृदय नित हृदय नित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मनाओ तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बिघन विनाशन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
श्री आनंदपुर साहब दा बहुत बड़ा भारी जंग चल रहा है। पहाड़ी राजिया ने श्री आनंदपुर साहब दे चारे पासे घेराबंदी कीती हुई है। सतगुरां दे सूरबीर बहादुर योधे सिंह मोर्चियां विच डट के वैरी दल दा मुकाबला कर रहे ने। कलगीधर दे वड्डे सपुत्र साहिबजादा बाबा अजीत सिंह जी ने बेनती कीती महाराज आग्या दिओ राजे भीम चंद दी फौज जिस पासे वध के अगे आ रही है मैं ओदा जा के मुकाबला करा। कलगीधर जी ने साहिबजादा बाबा अजीत सिंह जी नूं आग्या दित्ती है नाल भाई उदय सिंह जी भाई आलम सिंह जी भाई मोहकम सिंह जी भाई दया सिंह जी वर्गे सूरमे गए ने। 500 सिंघां दा जथा बाबा अजीत सिंह जी दे नाल गया है। महाराज जी ने कह के भेजिया है कि अगे बहुता वध के नहीं लड़ना अपने मोर्चे संभाल के फिर हमला करना है और दलेरी नाल सावधानी दे नाल हमला करना है। बाबा अजीत सिंह जी सारी फौज लेके राजे भीम चंद दी फौज ते हमला कीता है। दोवां पासिओं पहला गोलियां दी मार हुई है ते गोलियां दे नाल अनेकां राजे भीम चंद दे सिपाही रणभूमि च मार गिराए ने। जदों दल अगे वध के आया ते सिंघां ने अपनियां कृपाना धू लईआं और अनेकां वैरी दल दे सूरमियां नूं मार के वड कट के जंग दे मैदान विच मिट्टी च गर्क कर दित्ता विड़ा दित्ता है। चार घड़ियां दा इह जंग होया है। चार घड़ियां दे इस जंग दे विच वैरी दल दे हजारां सूरमे रणभूमि विच मार मुकाए ने सिंघां ने बाबा अजीत सिंह जी होणा ने। साहिबजादा बाबा अजीत सिंह जी चार घड़ियां दा जंग लड़न उपरंत अपनी सारी फौज लै के पिछां नूं वापस श्री आनंदपुर साहब आ गए हन और आपो जेड़े जख्मी सन क्योंकि हनेरा पै चुका सी शाम दा समा सी जेड़े जख्मी सिंह ने उन्हां जख्मियां नूं संभाल के पिछे मुड़े ने। ਰਾਜਾ ਭੀਮ ਚੰਦ ਹੈਰਾਨ ਹੈ ਔਰ ਬਹੁਤ ਜ਼ਿਆਦਾ ਚਿੰਤਤ ਤੇ ਫਿਕਰਮੰਦ ਹੈ ਕਿ ਮੇਰੀ ਫੌਜ ਦੇ ਅੱਜ ਬਹੁਤ ਸਾਰੇ ਸੂਰਮੇ ਪਹਿਲਾਂ ਕੱਲ ਮਾਰੇ ਗਏ ਨੇ, ਬਾਕੀ ਅੱਜ ਮਾਰੇ ਗਏ ਨੇ। ਜੇ ਇਸੇ ਤਰ੍ਹਾਂ ਹੀ ਜੰਗ ਹੁੰਦਾ ਰਿਹਾ ਤੇ ਹੌਲੇ ਹੌਲੇ ਕਰਕੇ ਮੇਰੀ ਸਾਰੀ ਫੌਜ ਖਤਮ ਹੋ ਜਾਏਗੀ। ਭੀਮ ਚੰਦ ਬਹੁਤ ਦੁਖੀ ਹੈ, ਚਿੰਤਾ ਤੁਰ ਵੀ ਹੈ, ਪਰ ਆਪਣੇ ਮਨ ਦਾ ਫਿਕਰ ਕਿਸੇ ਨੂੰ ਪ੍ਰਗਟ ਕਰਕੇ ਨਹੀਂ ਦੱਸਦਾ, ਕਿਉਂਕਿ ਰਾਜਾ ਹੈ। ਜੇ ਹੀ ਆਪਣੀ ਚਿੰਤਾ ਰੋ ਕੇ ਦੱਸਣ ਲੱਗ ਪਏ ਸਾਰਿਆਂ ਨੂੰ ਤੇ ਦੂਜੇ ਅੰਦਰ ਵੀ ਹੌਸਲਾ ਨਹੀਂ ਰਹਿੰਦਾ, ਇਸ ਕਰਕੇ ਆਪਣੇ ਮਨ ਦਾ ਫਿਕਰ ਆਪਣੇ ਮਨ ਚ ਦੱਬੀ ਬੈਠਾ। ਔਰ ਜਿਹੜੇ ਇਹਦੇ ਬੰਦੇ ਮਰੇ ਨੇ, ਸਿਪਾਹੀ ਮਰੇ ਨੇ, ਉਹਨਾਂ ਨੂੰ ਇਕੱਠਿਆਂ ਕੀਤਾ ਤੇ ਕਹਿੰਦੇ ਬੜਾ ਵੱਡਾ ਢੇਰ ਲੱਗ ਗਿਆ ਉਹਨਾਂ ਲਾਸ਼ਾਂ ਦਾ, ਉਹਨਾਂ ਨੂੰ ਅਗਨ ਭੇਟ ਕੀਤਾ ਹੈ। ਤੋ ਇਸੇ ਪ੍ਰਕਾਰ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਾਪਸ ਆਪਣੇ ਸਿੰਘਾਂ ਦੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਮੁੜੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਸਾਹਿਬੇ ਕਮਾਲ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪੰਥ ਦੇ ਬਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਜੀਤ ਸਿੰਘ ਜੀਤ ਲੇ ਕਾਇਲ ਸਕਲ ਸੰਭਾਲ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅੱਜ ਦੇ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਮੁੜੇ ਨੇ, ਔਰ ਜਿਹੜੇ ਨਾਲ ਦੇ ਸਿੰਘ ਘਾਇਲ ਹੋਏ ਨੇ, ਜ਼ਖਮੀ ਹੋਏ ਨੇ, ਉਹਨਾਂ ਜ਼ਖਮੀ ਸਿੰਘਾਂ ਨੂੰ ਬਾਬਾ ਅਜੀਤ ਸਿੰਘ ਜੀ ਹੋਣਾ ਨੇ ਆਪਣੇ ਨਾਲ ਵਾਪਸ ਲਿਆਂਦਾ ਹੈ।
ਬਿਤ ਸਮੀਪ ਆਵਤ ਪਾਏ ਪਨਿਓ ਜੰਗ ਅਹਿਵਾਲ।
ਆਪਣੇ ਪਿਤਾ ਗੁਰੂ ਕਲਗੀਧਰ ਪੰਥ ਦੇ ਬਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਬਾਬਾ ਅਜੀਤ ਸਿੰਘ ਜੀ ਚੱਲ ਕੇ ਆਏ ਨੇ, ਔਰ ਜਿਵੇਂ ਜੰਗ ਹੋਇਆ, ਯੁੱਧ ਹੋਇਆ, ਕਿਵੇਂ ਪਹਾੜੀ ਰਾਜੇ ਭੀਮ ਚੰਦ ਦੀ ਫੌਜ ਨਾਲ ਮੁਕਾਬਲਾ ਹੋਇਆ, ਉਹ ਸਾਰਾ ਅਹਿਵਾਲ ਜੰਗ ਦਾ, ਯੁੱਧ ਦਾ, ਉਹ ਬਾਬਾ ਅਜੀਤ ਸਿੰਘ ਜੀ ਔਰ ਨਾਲ ਦੇ ਸਿੰਘਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ ਹੈ।
ਜੋ ਪਈ ਉਹਦੇ ਸਿੰਘ ਆਲਮ ਸਿੰਘ ਦੋ।
ਭਾਈ ਸਾਹਿਬ ਭਾਈ ਉਹਦੇ ਸਿੰਘ ਜੀ, ਭਾਈ ਸਾਹਿਬ ਭਾਈ ਆਲਮ ਸਿੰਘ ਜੀ ਬੜੇ ਸੂਰਮੇ ਨੇ, ਭਾਈ ਨੇ ਦੋਵੇਂ, ਬੜੇ ਯੋਧੇ ਹਨ, ਸੂਰਬੀਰ ਹਨ, ਬਹਾਦਰ ਹਨ ਭਾਈ ਆਲਮ ਸਿੰਘ ਜੀ ਔਰ ਭਾਈ ਉਹਦੇ ਸਿੰਘ ਜੀ।
ਕੁਛ ਕਾਏ ਖੈ ਕੇ ਤਨ ਸੋ।
ਇਹਨਾਂ ਦੇ ਸਰੀਰ ਤੇ ਵੀ ਕੁਝ ਜ਼ਖਮ ਹੋਏ ਨੇ। ਅੱਜ ਜਿਹੜਾ ਜੰਗ ਲੜਿਆ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਕੇ ਵੈਰੀਆਂ ਨਾਲ ਅੱਜ ਜਿਹੜਾ ਭੇੜ ਕੀਤਾ, ਉਸ ਭੇੜ ਵਿੱਚ, ਉਸ ਜੰਗ ਵਿੱਚ ਭਾਈ ਉਹਦੇ ਸਿੰਘ ਜੀ ਨੂੰ ਵੀ ਸਰੀਰ ਤੇ ਜ਼ਖਮ ਲੱਗੇ ਨੇ, ਕੋਈ ਬਹੁਤਾ ਜ਼ਖਮ ਨਹੀਂ, ਥੋੜਾ ਹੀ ਘਾਵ ਲੱਗਾ ਹੈ, ਤੇ ਭਾਈ ਆਲਮ ਸਿੰਘ ਜੀ ਦਾ ਸਰੀਰ ਵੀ ਕੁਝ ਜ਼ਖਮੀ ਹੋਇਆ ਹੈ।
ਅਪਰ ਸਿੰਘ ਕੇ ਤੱਕ ਮਰ ਗਏ।
ਨਾਲ ਕਈ ਸਿੰਘ ਸ਼ਹੀਦ ਵੀ ਹੋਏ ਨੇ ਰਣ ਭੂਮੀ ਵਿੱਚ, ਲੜ ਕੇ ਵੀਰ ਗਤੀ ਨੂੰ, ਪਰਮ ਗਤੀ ਨੂੰ ਪ੍ਰਾਪਤ ਹੋਏ ਨੇ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪ੍ਰਵਾਣੋ। ਏਦਾਂ ਦੀ ਮੌਤ ਮਰ ਕੇ ਮੈਦਾਨੇ ਜੰਗ ਦੇ ਵਿੱਚ ਆਪਣਾ ਮਰਨਾ ਪ੍ਰਵਾਨ ਕਰ ਗਏ ਨੇ, ਆਪਣਾ ਮਰਨਾ ਸਫਲਿਆਂ ਕਰਕੇ ਅਨੇਕਾਂ ਨਾਲ ਦੇ ਜਿਹੜੇ ਸਿੰਘ ਸਨ ਉਹ ਰਣ ਭੂਮੀ ਵਿੱਚ ਵੀਰ ਗਤੀ ਨੂੰ, ਸੂਰਮ ਗਤੀ ਨੂੰ ਪ੍ਰਾਪਤ ਹੋਏ ਨੇ, ਸ਼ਹੀਦ ਹੋਏ ਹਨ। ਐਸੀ ਮਰਨੀ ਮਰੇ ਨੇ ਜਿਹਦੇ ਬਾਰੇ ਮਹਾਰਾਜ ਜੀ ਦੇ ਗੁਰਬਾਣੀ ਦੇ ਵੀ ਪਾਵਨ ਮਹਾਵਾਕ ਨੇ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਐਸੀ ਮਰਨੀ ਮਰੇ ਨੇ ਕਿ ਮੁੜ ਕੇ ਜਿਨ੍ਹਾਂ ਦੀ ਮੌਤ ਨਹੀਂ ਹੋਣੀ ਸਦਾ ਵਾਸਤੇ ਅਮਰ ਪਦਵੀ ਨੂੰ ਪ੍ਰਾਪਤ ਹੋਏ, ਐਸੇ ਸ਼ਹੀਦ ਹੋਏ ਨੇ ਕੁਝ ਸਿੰਘ।
ਸੁਰ ਪਰ ਬਸੇ ਭੋਗ ਸੁਖ ਲਏ,
ਔਰ ਐਸੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹ ਦੇਵਪੁਰੀ ਜਾ ਕੇ ਬਿਰਾਜੇ ਹਨ। ਕਈਆਂ ਨੇ ਤਾਂ ਸਵਰਗ ਦਾ ਸੁਖ ਬਾਂਛਿਆ ਸੀ, ਮਨ ਚ ਸਵਰਗ ਦੀ ਇੱਛਾ ਰੱਖੀ ਸੀ, ਉਹਨਾਂ ਨੂੰ ਸਵਰਗਾਂ ਦਾ ਸੁਖ ਪ੍ਰਾਪਤ ਹੋਇਆ, ਉੱਥੋਂ ਦੇ ਭੋਗ ਆਨੰਦ ਪ੍ਰਾਪਤ ਹੋਏ ਨੇ। ਕਈਆਂ ਦੇ ਮਨਾਂ ਚ ਤਾਂਘ ਸੀ ਕਿ ਅਸੀਂ ਅਕਾਲ ਪੁਰਖ ਦੇ ਚਰਣਾਂ ਵਿੱਚ ਜਾ ਕੇ ਬੈਕੁੰਠ ਵਿੱਚ ਭੇਦ ਹੋਈਏ, ਉਹ ਸੱਚਖੰਡ ਜਾ ਪਹੁੰਚੇ ਨੇ, ਬੈਕੁੰਠ ਧਾਮ ਦੇ ਵਾਸੀ ਬਣ ਗਏ ਹਨ।
ਪਹੁੰਚੇ ਗੁਰ ਸੁਤ ਸੰਗ ਹਜੂਰ,
ਤੇ ਜਿਹੜੇ ਸਿੰਘ ਬਚੇ ਨੇ ਜਾਂ ਕੁਝ ਜ਼ਖਮੀ ਹੋਏ ਨੇ ਉਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਚੱਲ ਕੇ ਵਾਪਸ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਹਨ।
ਸ਼੍ਰੋਣਤ ਲਿਪਟ ਪਾਏ ਪਟ ਸੂਰ,
ਸੂਰਮਿਆਂ ਦੇ ਸਰੀਰ ਤੇ ਪਾਏ ਹੋਏ ਜਿਹੜੇ ਕੱਪੜੇ ਬਸਤਰ ਸਨ ਉਹ ਲਹੂ ਨਾਲ ਭਿੱਜੇ ਹੋਏ ਨੇ, ਸਰੀਰ ਦੇ ਲਹੂ ਨਾਲ ਲੱਥ ਪੱਥ ਹੋ ਰਹੇ ਨੇ ਸਰੀਰ ਤੇ ਪਾਏ ਹੋਏ ਜਿਹੜੇ ਕੱਪੜੇ ਬਸਤਰ ਨੇ, ਕਿਉਂਕਿ ਜ਼ਖਮੀ ਹੋਏ ਸਨ, ਕਿਸੇ ਨੂੰ ਗੋਲੀ ਵੱਜੀ ਸੀ, ਕਿਸੇ ਨੂੰ ਤੀਰ, ਕਿਸੇ ਨੂੰ ਨੇਜਾ ਬਰਛਾ ਵੱਜਾ ਹੋਇਆ, ਇਸ ਕਰਕੇ ਜਿਹੜੇ ਜ਼ਖਮੀ ਸਿੰਘ ਨੇ ਉਹਨਾਂ ਦੇ ਸਰੀਰ ਤੇ ਪਾਏ ਹੋਏ ਜਿਹੜੇ ਕੱਪੜੇ ਬਸਤਰ ਨੇ ਉਹ ਲਹੂ ਨਾਲ ਭਿੱਜੇ ਹੋਏ ਹਨ। ਔਰ ਕਈ ਸੂਰਮਿਆਂ ਦੇ ਸਰੀਰ ਦੇ ਕੱਪੜੇ ਦੁਸ਼ਮਣਾਂ ਦੇ ਲਹੂ ਨਾਲ ਭਿੱਜੇ ਹੋਏ, ਜਦੋਂ ਵੱਢਦੇ ਸਨ ਕੱਟਦੇ ਸਨ ਦੁਸ਼ਮਣਾਂ ਨੂੰ ਤੇ ਉਹਨਾਂ ਦੇ ਸਰੀਰ ਦੇ ਲਹੂ ਦੇ ਜਿਹੜੇ ਛਿੱਟੇ ਸਨ ਉਹ ਸਿੰਘਾਂ ਦੇ ਸਰੀਰ ਤੇ ਵੀ ਪੈਂਦੇ ਸਨ। ਏਦਾਂ ਸਤਿਗੁਰਾਂ ਦੇ ਸੂਰਮੇ ਬਹਾਦਰਾਂ ਯੋਧਿਆਂ ਦੇ ਸਰੀਰ ਤੇ ਪਾਏ ਹੋਏ ਬਸਤਰ ਲਹੂ ਨਾਲ ਭਿੱਜੇ ਹੋਏ ਹਨ।
ਆਲਮ ਸਿੰਘ ਪਨਿਓ ਐ ਵਾਲਾ,
ਭਾਈ ਆਲਮ ਸਿੰਘ ਜੀ ਵੀ ਥੋੜੇ ਜੇ ਜ਼ਖਮੀ ਨੇ। ਭਾਈ ਆਲਮ ਸਿੰਘ ਜੀ ਨੱਚਣਾ ਗੁਰੂ ਕਲਗੀਧਰ ਦੇ ਚਰਨਾਂ ਚ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਔਰ ਜੰਗ ਦਾ ਸਾਰਾ ਮਾਹੌਲ ਕਿ ਕਿਵੇਂ ਜੰਗ ਹੋਇਆ, ਕਿਵੇਂ ਯੁੱਧ ਹੋਇਆ, ਉਹ ਸਾਰਾ ਮਾਹੌਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵਰਣਨ ਕਰਕੇ ਭਾਈ ਆਲਮ ਸਿੰਘ ਨੇ ਦੱਸਿਆ ਹੈ।
ਪ੍ਰਭ ਜੀ ਸੰਗਰ ਭਇਓ ਬਿਸਾਲਾ,
ਭਾਈ ਆਲਮ ਸਿੰਘ ਜੀ ਨੇ ਦੱਸਿਆ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ ਬੜਾ ਭਿਆਨਕ ਸੰਗਰ ਹੋਇਆ, ਬੜਾ ਭਿਆਨਕ ਸੰਗਰ ਰਣ ਭੂਮੀ ਦੇ ਵਿੱਚ ਮੈਦਾਨ ਦੇ ਵਿੱਚ ਹੋਇਆ ਹੈ।
ਸ਼੍ਰੀ ਅਜੀਤ ਸਿੰਘ ਕਰਿਓ ਕਮੰਡ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪ ਜੀ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਨੇ ਰਣ ਭੂਮੀ ਵਿੱਚ ਬੜਾ ਭਿਆਨਕ ਘਮਾਸਾਨ ਜੰਗ ਲੜਿਆ। ਮਹਾਰਾਜ ਕਮਾਲ ਕਰ ਦਿੱਤੀ ਹੈ ਬਾਬਾ ਅਜੀਤ ਸਿੰਘ ਜੀ, ਇਤਨੀ ਬਹਾਦਰੀ ਨਾਲ, ਇਤਨੀ ਦਲੇਰੀ ਨਾਲ ਲੜੇ ਨੇ ਕਿ ਵੈਰੀ ਦਲ ਨੂੰ ਭਾਜੜਾਂ ਪਾ ਕੇ ਰੱਖ ਦਿੱਤੀਆਂ ਸਨ।
ਬਾਨ ਪ੍ਰਚੰਡ ਸਤੂਰਨ ਛੰਡ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਚਲਾਏ ਹੋਏ ਬਾਣ ਅੱਜ ਵੇਖਣ ਵਾਲੇ ਸਨ, ਬੜੇ ਪ੍ਰਚੰਡ, ਬੜੇ ਭਿਆਨਕ ਬਾਣ ਤੀਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਅੱਜ ਆਪਣੀ ਕਮਾਨ ਚੋਂ ਚਲਾਏ ਨੇ। ਮਹਾਰਾਜ ਪਹਿਲਾ ਤੀਰ ਹਾਲੇ ਦੁਸ਼ਮਣ ਤੱਕ ਨਹੀਂ ਸੀ ਪਹੁੰਚਦਾ, ਇਤਨੀ ਫੁਰਤੀ ਸੀ ਤੀਰ ਚਲਾਉਣ ਵਿੱਚ ਕਿ ਪਹਿਲਾ ਤੀਰ ਹਾਲੇ ਦੁਸ਼ਮਣ ਦੀ ਛਾਤੀ ਚ ਵੱਜਣਾ ਹੁੰਦਾ ਸੀ, ਇੰਨੇ ਨੂੰ ਪਿੱਛੋਂ ਦੂਸਰਾ ਤੀਰ ਚਲਾ ਕੇ ਛੱਡ ਦਿਆ ਕਰਦੇ ਸਨ। ਇਤਨੀ ਫੁਰਤੀ ਦੇ ਨਾਲ, ਇਤਨੀ ਤੇਜ਼ੀ ਦੇ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਅੱਜ ਤੀਰ ਚੱਲੇ ਨੇ, ਔਰ ਕੋਈ ਤੀਰ ਬਾਬਾ ਅਜੀਤ ਸਿੰਘ ਜੀ ਦਾ ਨਿਸ਼ਫਲ ਨਹੀਂ ਗਿਆ। ਸਾਹਿਬਜ਼ਾਦੇ ਦਾ ਹੱਕ ਹਰ ਇੱਕ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਜਾਂਦਾ ਰਿਹਾ। ਕੋਈ ਵੀ ਅੱਗੇ ਆ ਗਿਆ, ਜੇ ਘੋੜਾ ਆ ਗਿਆ ਤਾਂ ਘੋੜਾ ਮਾਰਿਆ ਗਿਆ, ਜੇ ਕੋਈ ਸੂਰਮਾ ਆ ਗਿਆ ਅੱਗੇ ਤਾਂ ਉਹ ਮਾਰਿਆ ਜਾਂਦਾ ਸੀ। ਇਹੋ ਜਿਹੀ ਤੇਜ਼ੀ ਨਾਲ ਛੋਲੇ ਤੀਰ ਬਾਬਾ ਅਜੀਤ ਸਿੰਘ ਜੀ ਨੇ ਚਲਾਏ ਹਨ।
ਵਿਚਰਤ ਸ਼ਤਰਨ ਮੈਂ ਧਰ ਤੀਰਜ,
ਔਰ ਬੜਾ ਮਹਾਨ ਧੀਰਜ ਧਾਰਨ ਕਰਕੇ, ਬੜਾ ਠਰਮਾ ਧਾਰਨ ਕਰਕੇ ਰਣ ਭੂਮੀ ਵਿੱਚ ਦੁਸ਼ਮਣਾਂ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਿਚਰਦੇ ਰਹੇ ਨੇ। ਮਹਾਰਾਜ ਬੜਾ ਧੀਰਜ ਹੈ ਇਹਨਾਂ ਅੰਦਰ, ਬੜਾ ਭਾਰੀ ਠਰਮਾ, ਬੜੇ ਧੀਰਜ ਦੇ ਨਾਲ, ਇਹ ਕੋਈ ਖੁਸ਼ਾਮਦ ਨਹੀਂ ਸਨ ਕਰ ਰਹੇ ਭਾਈ ਆਲਮ ਸਿੰਘ ਜੀ, ਇਹ ਸੱਚਾਈ ਬਿਆਨ ਕਰ ਰਹੇ ਸਨ, ਕਿਉਂਕਿ ਸਾਹਿਬ ਅਜੀਤ ਸਿੰਘ ਜੀ ਉਸ ਪਿਤਾ ਦੇ ਪੁੱਤਰ ਨੇ ਜਿਸ ਪਿਤਾ ਨੇ ਮੰਗਿਆ ਹੀ ਇਹ ਅਕਾਲ ਪੁਰਖ ਦੇ ਚਰਣਾਂ ਵਿੱਚੋਂ, ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ, ਉਹਦੇ ਸਾਹਿਬਜ਼ਾਦੇ ਨੇ ਬਾਬਾ ਅਜੀਤ ਸਿੰਘ ਜੀ ਇਸ ਕਰਕੇ ਪਿਤਾ ਦੇ ਉੱਤੇ ਗਏ ਨੇ। पिता वांगू दलेरी है, पिता वांगू धीरज है। भाई आलम सिंह जी दस रहे ने महाराज रण भूमि दे अंदर साहब अजीत सिंह जी इतनी बहादुरी ते दलेरी नाल लड़े ने कि दुश्मन दे अंदर महान धीरज धारण करके फरमा धारण करके विचरदे रहे हन।
हते बहुत कर कर निज वीरज
और महान वीरिया धारण करके वीरपुणा धारण करके साहबजादे ने बहुत सारे दुश्मन रण भूमि विच मारे हन।
लगी तुफंग तुरंगम गिरयो
महाराज जी दुश्मना ने कई गोलियां दागियां कई गोलियां चलाईयां दुश्मना वालों चलाई जांदियां गोलियां दो गोलियां आके बाबा अजीत सिंह जी दे घोड़े नूं आके वजियां ते घोड़ा मारिया गया।
उतरे होए सुचेत तर खरियो
घोड़ा मारिया गया पर बाबा अजीत सिंह जी दा मन डावा डोल नहीं होया छाल मार के घोड़े तो पब्बा भरने हो के रण भूमि विच लड़न लगे पैदल ही रण भूमि विच लड़ना शुरू कर दिता।
पहुंच दास ने दूसर दीन
तो इतने नू कोई दूसरा सेवादार आया ते उन्हें दूसरा घोड़ा ले आंदा सेवादार आया ते उह दूसरा घोड़ा ले आया बाबा अजीत सिंह जी दी सवारी वास्ते
पए आरोहन युद्ध प्रवीण
और बाबा जी घोड़े ते सवार हो गए उसे वक्त दूसरे घोड़े ते पलाकी मार के छाल मार के सवार हो गए और बड़े प्रवीण हो के बड़ी सियाणप नाल बड़ी सोझी नाल कल्ले जोश नाल नहीं जोश दे नाल होश भी धारण करके रण भूमि विच बाबा अजीत सिंह जी लड़े हन।
तुम पर ताप बल ते बहु सिंह
महाराज तुहाडे प्रताप नाल तुहाडा बल प्राप्त करके तुहाडी शक्ति प्राप्त करके बहुत सारे सिंघां ने रण भूमि दे अंदर
कने मार मृग रिप बन सिंह
अनेकां दुश्मनां नूं रण भूमि च मारिया हिरनां दे समान दुश्मन सन ते सिंघां ने शेर वांगू हमले कर करके उन्हां हिरनां दा शिकार खेडिया जिवें शेर हिरन दा शिकार खेडदा एदा सिंघां ने उन्हां पहाड़ियां दे शिकार खेडे ने उन्हां नूं रण भूमि विच बब्बर शेर वांगू हमले करके मारिया है।
घायल आज पए बहु तेरे
महाराज अज तुहाडे बहुत सारे सिंह घायल भी होए ने क्योंकि वैरियां दे मोर्चे विच जाके सिंह लड़ के आए ने जिस करके महाराज जी आप जी दे अज बहुत सारे सिंह घायल भी होए ने जख्मी भी होए हन।
खड़ग प्रहार प्रहार कनेरे
अपनियां तेगां दे वारां नाल अनेकां नूं मारिया है अनेकां नूं कटिया ते वड्डिया है रण भूमि विच सूरबीर बहादुर योधे सिंघां ने
ऐसी कटा पई अज हेरत
महाराज अज इहो जी कटा वड्डी होई है जंग दे मैदान विच इस तरह रण भूमि विच दुश्मनां दी कटा वड्डी होई है इस तरह वड्ड कुट होई है।
जिम खाती बड बन को गेरत
जिवें कोई तरखान जंगल नूं वड वड के सुट्टी जांदा है जिवें कोई खाती खाती कहंदे ने तरखान नूं कहंदे जिवें कोई तरखान लकड़ा कट्टण वाला जंगल वड वड के सुट्टी जांदा ढेर लाई जांदा है एदां दी महाराज अज वड कट होई आ रण भूमि विच दुश्मनां नूं इसे तरह वड के सुट्टिया सिंघां ने।
श्रमत सिंह कायल गन लखीऐ
महाराज अज आप जी दे सिंह थके भी बहुत ने और जिथे थके ने उथे घायल भी बहुत ने सारे सिंघां नूं घाव लगे होए ने भाई आलम सिंह जी नूं आप भी जख्म लगे होए सन दस रहे ने महाराज बहुत सारे सिंह अज रण भूमि विच थक भी गए ने लड़दियां ते घायल ते जख्मी भी होए हन।
कृपा दिष्ट इन की दिश पिखिए
हे गरीब नवाज सच्ची पातशाह इन्हां ते कृपा दृष्टि करके वेखो इन्हां सिंघां वल अपनी दया दृष्टि करके वेखो। खालसा जी जदों जख्मी सिंघां वल महाराज जी अपनी दृष्टि करके वेखदे सन जिन्ना मर्जी दर्द हुंदा सी जख्म दा उह जख्म दा दर्द उसे वेले दूर हो जांदा सी जदों कलगीधर जी वेखदे सन महाराज जी दी दृष्टि विच ऐसा अमृत बरसदा है। कहिंदे सिंघ भाई आलम सिंह जी कह रहे ने महाराज जी अपने सिंघां वल कृपा दृष्टि करके तको अपनी दया दृष्टि करके अपने सिंघां वल वेखो गरीब नवाज जी।
साल पत्र सब को बख्शी जै
महाराज, सारे सिंघां नू किरपा करके साल पत्र बख्शो। साल पत्र जख्मां ते लाण वाली एक बूटी सी। महाराज जी आप अपने हथीं ए साल पत्र सिंघां नू दया करदे सन। महाराज जी किरपा करो, दया करके सारे सिंघां नू साल पत्र बख्शो।
पीर शरीर दूर कर दीजे
और सिंघां दे शरीरां ते जिहड़ी जख्मां दी पीड़ है, क्योंकि सिंह जख्मी होए ने, किसे नू कृपान दा फट लगा, किसे नू नेजा लगा, इस तरह महाराज आप किरपा दृष्टि करके नाले इना नू साल पत्र बख्शो, अपने जख्मां ते बन लैन, नाले दया दृष्टि करके अपने सिंघां दी जिहड़ी पीड़ा है वह हर लवो, दर्द आप जी किरपा करके निवार दियो।
होत प्रात लग मेलो काऊ
महाराज, किरपा करो ऐसी के कल सवेर हुंदिया तक सिंघां दे जख्म मिल जान, कल सवेर हुंदिया तक सिंघां दे जख्म जेड़े हन ओ ठीक हो जान, ए सिंघ फिर नवे नरोए हो जान।
उठे लरे कर कर नित चाओ
और कल फिर इसे चाओ दे नाल, इसे हुमा ते उत्साह दे नाल रण भूमि विच जंग दे मैदान विच बहादुरी नाल जाके लड़न, नेता प्रति चाओ दे नाल जाके लड़न।
रावर बल अलंब को पाई
महाराज, तुहाडा अलंब प्राप्त करके, तुहाडा आसरा प्राप्त करके, तुहाडा बल तुहाडी ताकत प्राप्त करके आप जी दे सूरमे बहादुर सिंह रण भूमि विच लड़न, ऐसी कृपा दृष्टि महाराज जी अपने पंथ ते अपने खालसे ते करो।
गिर नर दिन प्रत दे खपाई
महाराज, दिन प्रति दिन आ जड़े गिरपति पहाड़ी राजे अपनियां फौजां लैके आए ने, जे तुहाडी कृपा दृष्टि रही ते दिना विच इना हजारा फौजां नू मार के तुहाडा खालसा नबेड़ देवेगा, दिना विच इना फौजां नू मार के निपटारा कर देवेगा।
सुन सत गुर सब देखन करे
ए सुन के गुरु कलगीधर पातशाह जी ने अपने सिंघां वल, जेड़े जख्मी सिंह सन जां जेड़े थके टुटे हुए सिंह सन रण भूमि विचों आए ने, सब वल महाराज सच्चे पातशाह जी ने अपनी कृपा दृष्टि कीती है।
उदे सिंह दिश सन मुख खरे
भाई साहब, भाई उदे सिंह जी महाराज सच्चे पातशाह दे सन मुख खड़े सन। भाई उदे सिंह जी बड़े बहादुर, मरण पर्यंत तक बाबा अजीत सिंह जी दे नाल रहे भाई उदे सिंह जी। ते भाई साहब भाई उदे सिंह जी ओ सब तो मूरले पासे महाराज जी दे कोल खड़े सन।
साल पत्र ले सब तन लायव
महाराज जी ने भाई उदे सिंह नू साल पत्र दिते ते आख्या, जिन्ने सिंह ने सारे जख्मी सिंघां दे शरीरां उत्ते साल पत्र बन दिते जाण।
कायन ते गुलकानिक सायव
और जेड़े घायल ने जिन्हां नू गोलियां वज्जियां होईयां ने, उन्हां दे शरीरां दे विच्चों गोलियां बाहर कढ के उन्हां दे जख्मां ते मलम पट्टी कीती जावे।
कृपा दृष्ट ते पीर ना होई मिले काव सुख ले सब कोई।
आखो सतनाम श्री। कलगीधर दी कृपा दृष्टि दे विच कैसा अमृत है। कहते जदो महाराज जी ने सब वल वेखिया ना, ते गुरुदेव दी कृपा दृष्टि करके किसे भी सिंह नू जख्म दी दर्द नहीं होई, उसे वेले दर्द खत्म हो गई। किसे भी सिंह नू दर्द नहीं होई, जिन्हां दे हुण गोली जदों कढ़नी हुंदी है, अजकल तां कई साधन ने सुन कर दिता जांदा पता ही नहीं लगता, उदो जिन्हां सिंघां दे गोली कढ़नी सी किन्नी दर्द हुंदी सी, विच्चों जख्म नू चीर के गोली कढ़नी, कहदे उन्हां नू दर्द नहीं होई। और एहो जी महाराज जी दी कृपा दृष्टि वरती के सवेर तक उन्हां सिंघां दे जख्म नरोए भी हो गए। महाराज जी दी दृष्टि नाल सवेर तक सिंघां दे जिहड़े जख्म सन ओह बिलकुल ठीक हो गए।
बरती देग ते हावल कनो
रात दा समा सी, कड़ा प्रसाद दियां देगां आईयां ने, और खुलिया देगा कड़ा प्रसाद दिया सारे सिंघां विच वरतियां तिहावल। तिहावल का मतलब हुंदा तीन चीजा जिहदे च बराबर पैण, खंड घिओ ते आटा। तिने चीजा बराबर पैंदियां ने ना कड़ा प्रसाद दी देग विच, ते तिने चीजा बराबर पैण उहनूं कहिंदे ने तिहावल। कड़ा प्रसाद दी जिहड़ी तिहावल देग है ਉਹ ਸਾਰੇ ਸਿੰਘਾਂ ਦੇ ਵਿੱਚ ਵਰਤਾਈ ਗਈ ਹੈ।
ਖਾਏ ਅਸਨ ਬੋ ਸਵਾਦਨ ਸਨੋ,
ਬੜੇ ਭਾਰੀ ਸਵਾਦ ਨਾਲ ਰਸ ਦੇ ਨਾਲ ਸਭ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਛਕੀਆਂ ਹਨ।
ਲੈ ਗੁਰ ਖੁਸ਼ੀ ਸਕਲ ਪਰ ਸੋਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਸਾਰੇ ਸਿੰਘ ਹੁਣ ਆਰਾਮ ਕਰਨ ਲੱਗੇ ਨੇ। ਜਿਹੜੇ ਜ਼ਖਮੀ ਸਨ ਜਾਂ ਥੱਕੇ ਹੋਏ ਸਨ ਜੰਗ ਯੁੱਧ ਦੇ ਵਿੱਚ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਸਿੰਘ ਆਰਾਮ ਕਰਨ ਲੱਗੇ ਹਨ।
ਜਿਤ ਕਮੋਰ ਚੇ ਮੈਂ ਥਿਰ ਹੋਏ,
ਔਰ ਕੁਝ ਸਿੰਘ ਜਿਹੜੇ ਸਨ ਉਹ ਮੋਰਚਿਆਂ ਵਿੱਚ, ਕਿਉਂਕਿ ਜੰਗ ਚੱਲ ਰਿਹਾ ਸਾਰੇ ਨਹੀਂ ਸੀ ਨਾ ਸੌ ਸਕਦੇ, ਕੁਝ ਸਿੰਘ ਜਿਹੜੇ ਨੇ ਉਹ ਮੋਰਚਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਰਾਤ ਨੂੰ ਪਹਿਰਾ ਦੇਣ ਲੱਗੇ ਹਨ।
ਸਾਵਧਾਨ ਹੋਏ ਜਾਗਤ ਰਹੇ,
ਸਾਵਧਾਨ ਹੋ ਕੇ ਸਾਰੀ ਰਾਤ ਸਿੰਘ ਜਾਗਦੇ ਰਹੇ, ਤਿਆਰ ਬਰ ਤਿਆਰ ਹੋ ਕੇ ਜਾਗਦੇ ਰਹੇ।
ਛੁੱਟਤ ਤੁਫੰਗ ਦੋਹਨ ਦਿਸ਼ ਲਏ,
ਦੋਹਾਂ ਪਾਸਿਓ ਰਾਤ ਨੂੰ ਬੰਦੂਕਾਂ ਦੀਆਂ ਗੋਲੀਆਂ ਛੁੱਟਦੀਆਂ ਰਹੀਆਂ। ਕੜਾ ਕੜੀ ਰਣ ਭੂਮੀ ਵਿੱਚ, ਜੰਗ ਦੇ ਮੈਦਾਨ ਵਿੱਚ ਦੋਹਾਂ ਪਾਸਿਓ ਹੁੰਦੀ ਰਹੀ।
ਉਤ ਪ੍ਰਾਤ ਪੁਨ ਬਜੇ ਨਗਾਰੇ,
ਅਗਲਾ ਦਿਨ ਚੜ ਗਿਆ ਸਵੇਰ ਹੋ ਗਈ ਤੇ ਕਹਿੰਦੇ ਨਗਾਰੇ ਵੱਜ ਪਏ, ਚੋਭਾਂ ਵੱਜ ਪਈਆਂ ਨਗਾਰਿਆਂ ਦੇ ਉੱਤੇ।
ਢੋਲਨ ਪਰ ਡੰਕੇ ਗਨ ਮਾਰੇ,
ਢੋਲਾਂ ਦੇ ਉੱਤੇ ਡੰਕੇ ਮਾਰ ਦਿੱਤੇ ਨੇ, ਢੋਲ ਵਜਾਉਣ ਵਾਲੇ ਢੋਲੀਆਂ ਨੇ ਢੋਲ ਵਜਾਏ ਹਨ।
ਨੌਬਤ ਵੱਜਤੇ ਆਨੰਦਪੁਰ ਭਾਵਤ,
ਨੌਬਤਾਂ ਵੱਜਣ ਲੱਗੀਆਂ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ। ਉਸੇ ਤਰ੍ਹਾਂ ਖੁਸ਼ੀਆਂ ਦੇ ਵਾਜੇ, ਖੁਸ਼ੀਆਂ ਦੇ ਸਾਜ ਵੱਜਣ ਲੱਗੇ ਹਨ।
ਸੂਰਨ ਕੈ ਉਤਸਾਹ ਵਧਾਵਤ,
ਇਹ ਜਿਹੜੇ ਸਾਜ ਵੱਜ ਰਹੇ ਨੇ ਸੂਰਮਿਆਂ ਅੰਦਰ ਉਤਸ਼ਾਹ ਪੈਦਾ ਕਰਦੇ ਨੇ। ਇਹਨਾਂ ਸਾਜਾਂ ਨਾਲ ਸੂਰਮਿਆਂ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਖਾਲਸਾ ਜੀ, ਜਦੋਂ ਸਾਜ ਵੱਜਦੇ ਨੇ ਇਹਨਾਂ ਵਿੱਚ ਇੱਕ ਸਮੋਹਨ ਸ਼ਕਤੀ ਹੁੰਦੀ ਹੈ, ਜਿਹੜੀ ਇੱਕ ਵਾਰੀ ਸਾਰਿਆਂ ਦੇ ਮਨ ਨੂੰ ਸਮੋਹਨ ਕਰ ਲੈਂਦੀ ਹੈ। ਕੀਰਤਨ ਵੀ ਇਸੇ ਕਰਕੇ ਹੁੰਦਾ, ਕਿਉਂਕਿ ਜਦੋਂ ਗਾ ਕੇ ਕੀਰਤਨ ਕੀਤਾ ਜਾਂਦਾ ਨਾਲ ਸਾਜ ਵੱਜਦੇ ਨੇ, ਇੱਕ ਵਾਰੀ ਉਹ ਮਨ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ। ਸੰਗੀਤ ਵਿੱਚ ਇਹੋ ਜਿਹੀ ਕਲਾ ਹੁੰਦੀ ਹੈ। ਤੋ ਉਹਦੇ ਨਾਲ ਸੂਰਮਿਆਂ ਨੂੰ ਉਤਸ਼ਾਹ ਜਾਗਦਾ। ਜਿਹੜੇ ਰਣ ਸਿੰਘੇ ਨੇ, ਨਗਾਰੇ ਨੇ, ਢੋਲ ਨੇ, ਇਹਨਾਂ ਦੀ ਆਵਾਜ਼ ਸੁਣ ਕੇ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਅੰਦਰ ਉਤਸ਼ਾਹ ਪੈਦਾ ਹੋ ਰਿਹਾ।
ਭਰ ਭਰ ਫੂਕਨ ਸੰਖ ਵਜਾਏ,
ਫੂਕਾਂ ਭਰ ਭਰ ਕੇ ਸੰਖ ਵਜਾਏ ਜਾ ਰਹੇ ਨੇ। ਅੱਜ ਕੱਲ ਜੇ ਗੁਰਦੁਆਰਿਆਂ ਚ ਕੋਈ ਸੰਖ ਵਜਾਵੇ ਤੇ ਕਹਿੰਦੇ ਬਾਹਮਣਵਾਦ ਹੈ। ਸੰਖ ਵਜਾਣੇ ਵੀ ਗੁਰੂ ਘਰ ਦੇ ਸੂਰਮਿਆਂ ਯੋਧਿਆਂ ਅੰਦਰ ਉਤਸ਼ਾਹ ਪੈਦਾ ਕਰਨ ਵਾਲੇ ਕੇ ਵੀ ਨਾਦ ਸਨ। ਕਹਿੰਦੇ ਫੂਕਾਂ ਭਰ ਭਰ ਕੇ ਸੰਖ ਵਜਾਏ ਜਾ ਰਹੇ ਨੇ ਸੂਰਮਿਆਂ ਅੰਦਰ, ਬੀਰਸ ਫੂਕਣ ਵਾਸਤੇ, ਉਤਸ਼ਾਹ ਭਰਨ ਵਾਸਤੇ।
ਦੋ ਦਿਸ਼ਿਆਪਨ ਵਿਖੇ ਸੁਣਾਏ,
ਦੋਹਾਂ ਦਿਸ਼ਾਵਾਂ ਵਿੱਚ ਉਧਰ ਪਹਾੜੀ ਰਾਜਿਆਂ ਵਾਲੇ ਪਾਸੇ ਵੀ ਇਸੇ ਤਰ੍ਹਾਂ ਨਾਦ ਵੱਜ ਰਹੇ ਨੇ। ਦੋਹਾਂ ਪਾਸਿਆਂ ਨੂੰ ਇੱਕ ਦੂਜੇ ਨੂੰ ਆਵਾਜ਼ਾਂ ਸੁਣਾਉਣ ਵਾਸਤੇ ਨਾਦ ਵਜਾਏ ਜਾ ਰਹੇ ਨੇ।
ਡੱਪ ਸ਼ਹਿਨਾਏ ਬਜੇ ਕਰਨਾਈ,
ਔਰ ਡੱਪ ਸ਼ਹਿਨਾਈਆਂ ਕਰਨਾਈਆਂ ਜਿਹੜੀਆਂ ਨੇ ਇਹ ਵੱਜ ਰਹੀਆਂ ਹਨ।
ਡੰਕ ਕਰਾਵਲ ਪਰ ਠਣਕਾਈ,
ਘੜਿਆਲ ਵੱਜਦੇ ਨੇ ਵੱਡੇ ਵੱਡੇ, ਉਹਨਾਂ ਤੇ ਡੱਕਾ ਮਾਰ ਕੇ ਘੜਿਆਲ ਵਜਾਏ ਜਾ ਰਹੇ ਹਨ।
ਆਸਾ ਵਾਰ ਰਬਾਬੀ ਗਾਵੇ,
ਵੇਲੇ ਦਾ ਸਮਾਂ ਗੁਰੂ ਘਰ ਦੇ ਨਿਤਨੇਮ ਚ ਨੀ ਵਿਘਨ ਪਿਆ, ਨਿਤਨੇਮ ਉਸੇ ਤਰ੍ਹਾਂ ਚੱਲ ਰਿਹਾ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਬਾਬੀਆਂ ਨੇ ਗਾਇਨ ਕੀਤੇ ਨੇ ਅੰਮ੍ਰਿਤ ਵੇਲੇ ਦਰਬਾਰ ਦੇ ਵਿੱਚ। ਦਰਬਾਰ ਮਹਾਰਾਜ ਜੀ ਦਾ ਸਜਿਆ ਉਸੇ ਤਰ੍ਹਾਂ ਜਿਵੇਂ ਰੋਜ਼ ਸਜਦਾ, ਭਾਵੇਂ ਜੰਗ ਹੋ ਰਿਹਾ। ਰਬਾਬੀਆਂ ਨੇ ਬੜੇ ਪਿਆਰ ਨਾਲ ਰੀਝ ਰੀਝ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕੀਤਾ ਹੈ।
ਰਾਗ ਰਾਗਨੀ तान बसावे।
सोने रागां ते रागणियां दी तान मिला मिला के रबाबी कीर्तन कर दे, बड़ी सुर दे विच लै विच ताल विच कीर्तन कर दे हन।
हिंद धर्म को गुरु आलंब,
सारे भारत खंड दे हिंदू धर्म दे लोकां दा सतगुरु जी आलंब ने, आसरा ने, ना तिलक ते जंजू दे राखे महाराज जी बने हुए ने।
द्वारे मंगल होत कदंब,
सतगुरु सच्चे पातशाह जी दे द्वार ते इसे तरह मंगलाचार हो रहे ने, उसे तरह आनंद वरत रहे ने गुरु दरबार दे सामने।
परे भोग गुर फते बुलावे,
पातशाह जी दी वार दे कीर्तन दा भोग पैंदा ते सिंह गज गज के फते बुलाउंदे हन।
सोचिश नाने ध्यान लगावे,
अमृत वेले सिंह उठे ने, उठ के त्यार बर त्यार हो के इशनान पान सोधे हन, और इशनान पान करके सिंह आपो अपने ध्यान विच मगन हो के बैठे हन।
सत नाम को सिमरन करे,
नाल नाल सच्चे नाम दा सिमरन करदे ने। वाहिगुरु 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 दा जाप गुरु के प्यारे सिंह करदे ने, नाम जपदे ने, नाम ध्योंदे ने, नाम सिमरदे हन।
ब्रिंद खालसा गुरमत तरे,
ब्रिंद खालसा महाराज सच्चे पातशाह दा गुरमत दा धारनी है, गुरमत नू धारण करके सिंह इस तरह दियां क्रियावां कर रहे हन।
आद सुखमनी पठ पठ बानी,
सुखमनी साहब दा पाठ पढ़दे गुरु के सिख बड़े प्यार नाल अदब नाल सुखमनी साहब दी बाणी दा जाप करदे हन।
धुन ऊची ते करे बखानी,
उची उची आवाज विच पढ़दे ने, साथ ना चल बिन भजन, बिखिया सगली छार, हर हर नाम कमावना नानक एहो धन सार। बड़े प्यार नाल उची उची आवाज दे विच कई सिंह सुखमनी साहब दा पाठ कर रहे ने, दूजे सिंघां नू नाल दियां नू सुणाउंदे हन।
पर कंगा गै केस सुवारे,
और कई सिंह कंगा कर रहे ने केसा दे विच, और केसा च कंगा फेर के केसा नू सवार दे हन।
चुन चुन पाग सीस पर तारे,
दस्तार चुन चुन के एक एक जेड़ा लड़ है ਉਹ ਚੁਣ ਚੁਣ ਕੇ ਇਕੱਠਾ ਕਰਕੇ ਆਪਣੇ ਸਿਰਾਂ ਤੇ ਦਸਤਾਰ ਸਜਾਉਂਦੇ ਨੇ। ਏਦਾਂ ਹੀ ਨੀ ਜਿਵੇਂ ਅੱਜ ਦੇ ਸਿੰਘ ਟੋਪੀਆਂ ਵਾਂਗੂ ਲਾਉਂਦੇ ਨੇ, ਮਹੀਨਾ ਮਹੀਨਾ ਬੰਨਦੇ ਨੀ, ਮੁੜ ਕੇ ਫਿਰ ਉਸੇ ਤਰ੍ਹਾਂ ਰੱਖਿਆ, ਬਾਜ ਲਿਆ ਕੇਸ ਵਿੱਚ ਨੂੰ ਕੀਤੇ ਤੇ ਉੱਠ ਕੇ ਟੁਰ ਪਏ। ਫਿਰ ਸ਼ਾਮ ਦਾ ਸਮਾਂ ਹੋਇਆ, ਲਾ ਕੇ ਉਸੇ ਤਰ੍ਹਾਂ ਰੱਖ ਦਿੱਤੀ, ਅਗਲੇ ਦਿਨ ਫਿਰ ਸਵੇਰੇ ਉਸੇ ਤਰ੍ਹਾਂ ਪਾ ਲਈ। ਏਦਾਂ ਦੇ ਨਹੀਂ ਸਨ ਸਿੰਘ, ਤਿਆਰ ਉਬਰ ਤਿਆਰ ਹੋ ਕੇ ਇੱਕ ਇੱਕ ਲੜ ਬੰਨਦੇ ਨੇ ਬੜੇ ਪਿਆਰ ਨਾਲ ਕਿ ਗੁਰੂ ਸਾਹਿਬ ਦੀ ਦਸਤਾਰ ਹੈ, ਸੀਸ ਵੀ ਗੁਰੂ ਦਾ ਹੈ, ਪਰ ਗੁਰੂ ਦੇ ਸੀਸ ਤੇ ਦਸਤਾਰ ਸਜਾਣੀ ਹੈ, ਚੁਣ ਚੁਣ ਕੇ ਦਸਤਾਰ ਆਪਣੇ ਸਿਰ ਤੇ ਬੰਨਦੇ ਹਨ।
ਸੂਦੀ ਸ਼ਮਸ ਕਰਤ ਮੁੱਛ ਬੰਕੀ,
ਔਰ ਆਪਣਾ ਦਾੜਾ ਸਿੱਧਾ ਕਰਦੇ ਨੇ, ਕੰਘਾ ਫੇਰ ਕੇ ਨਾ ਦਾੜਾ ਸਿੱਧਾ ਕਰਦੇ ਨੇ, ਮੁਛਹਿਰਿਆਂ ਤੇ ਹੱਥ ਫੇਰ ਕੇ ਮੁਛਹਿਰਿਆਂ ਨੂੰ ਬੰਕੇ ਕਰਦੇ ਨੇ। ਬੰਕੇ ਦਾ ਮਤਲਬ ਟੇਢੇ, ਯਾਨੀ ਕਿ ਮੁਛਹਿਰੇ ਚੜਾਉਂਦੇ ਨੇ ਉੱਪਰ ਨੂੰ, ਔਰ ਮੁਛਹਿਰਿਆਂ ਨੂੰ ਚੜਾ ਕੇ ਤਿਆਰ ਬਰ ਤਿਆਰ ਵੀਰ ਅਸੀਂ ਰੰਗ ਦੇ ਵਿੱਚ ਰੰਗੇ ਜਾਂਦੇ ਹਨ।
ਰਹਿਤ ਸਹਿਤ ਹੋਏ ਮਹਿਤ ਨਿਸ਼ੰਕੀ,
ਇਸ ਤਰ੍ਹਾਂ ਰਹਿਤ ਕਹਿਤ ਦੇ ਵਿੱਚ ਰਹਿੰਦੇ ਨੇ, ਰਹਿਣੀ ਬਹਿਣੀ ਵਿੱਚ ਰਹਿੰਦੇ ਨੇ ਸਿੰਘ। ਭਾਵੇਂ ਜੰਗ ਚੱਲ ਰਿਹਾ, ਰਹਿਣੀ ਬਹਿਣੀ ਨੀ, ਸਿੰਘਾਂ ਨੇ ਛੱਡੀ ਆਪਣੀ, ਰਹਿਣੀ ਬਹਿਣੀ ਉਸੇ ਤਰ੍ਹਾਂ ਦੀ ਰੱਖੀ ਹੈ।
ਰਣ ਪ੍ਰਿਯ ਆਯੁਧ ਰਾਖੇ ਪਾਸ,
ਜੰਗ ਨਾਲ ਬੜਾ ਪਿਆਰ ਕਰਦੇ ਨੇ ਸਿੰਘ, ਰਣ ਪ੍ਰਿਯ, ਰਣ ਦੇ ਨਾਲ ਜੰਗ ਨਾਲ ਪਿਆਰ ਹੈ ਸਿੰਘਾਂ ਦਾ, ਔਰ ਸ਼ਸਤਰਾਂ ਨੂੰ ਹਰ ਵੇਲੇ ਆਪਣੇ ਨਾਲ ਰੱਖਦੇ ਨੇ, ਛਾਤੀ ਨਾਲ ਲਾ ਕੇ ਰੱਖਦੇ ਨੇ ਆਪਣੀਆਂ ਕਿਰਪਾਨਾਂ, ਸ਼ਸਤਰ ਆਪਣੀ ਛਾਤੀ ਨਾਲ ਲਾ ਕੇ ਰੱਖਦੇ ਨੇ। ਇਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਸਤਰ ਨੇ, ਇਹ ਮੈਂ ਆਪਣੇ ਸਰੀਰ ਤੇ ਧਾਰਨ ਕਰਕੇ ਰੱਖਣੇ ਨੇ। ਏਦਾਂ ਸ਼ਸਤਰਾਂ ਨਾਲ ਪਿਆਰ ਕਰਦੇ ਨੇ, ਜੰਗ ਨਾਲ ਪਿਆਰ ਕਰਦੇ ਨੇ।
ਸਿਮਰੈ ਸਤ ਨਾਮ ਵਿਸ਼ਵਾਸ,
ਬੜੇ ਭਾਰੀ ਵਿਸ਼ਵਾਸ ਤੇ ਭਰੋਸੇ ਨਾਲ ਸੱਚੇ ਨਾਮ ਦਾ ਸਿਮਰਨ ਕਰਦੇ ਹਨ।
ਨਿਸਾ ਮੋਰਚਨ ਜਿਨੋ ਬਿਤਾਈ,
ਹੁਣ ਜਿਹੜੇ ਸਿੰਘ ਰਾਤ ਨੂੰ ਮੋਰਚਿਆਂ ਵਿੱਚ ਸਨ, ਜਿਨ੍ਹਾਂ ਨੇ ਰਾਤ ਮੋਰਚਿਆਂ ਵਿੱਚ ਬਤੀਤ ਜਾਗ ਕੇ ਬਦਾਤ ਬਤੀਤ ਕੀਤੀ ਹੈ,
ਦਿਨ ਡਿੱਗ ਜਾਏ ਸੋ ਦੇਹ ਉਠਾਈ,
ਉਹਨਾਂ ਕੋਲ ਜਾ ਕੇ ਸਿੰਘ ਜਿਹੜੇ ਤਿਆਰ ਬਰ ਤਿਆਰ ਹੋ ਗਏ ਨੇ ਇਸ਼ਨਾਨ ਪਾਣੀ ਕਰਕੇ, ਉਹਨਾਂ ਨੂੰ ਜਾ ਕੇ ਉਠਾਉਂਦੇ ਵੀ ਜਾਓ ਭਾਈ ਹੁਣ ਤੁਸੀਂ ਤੁਸੀਂ ਵੀ ਇਸ਼ਨਾਨ ਪਾਣੀ ਕਰ ਆਓ। ਤੋ ਇਸ ਤਰ੍ਹਾਂ ਉਹਨਾਂ ਸਿੰਘਾਂ ਨੂੰ ਜਾ ਕੇ ਫਿਰ ਉਹ ਛੱਡਦੇ ਹਨ।
ਤੇਰੇ ਆਪ ਹੋਏ ਕੈ ਸਾਵਧਾਨ,
ਆਪ ਉਹਨਾਂ ਦੀ ਥਾਂ ਤੇ ਸਾਵਧਾਨ ਹੋ ਕੇ ਮੋਰਚਿਆਂ ਵਿੱਚ ਡਟਦੇ ਹਨ।
ਸੋ ਉੱਠ ਕਰ ਸੋਚ ਇਸ਼ਨਾਨ,
ਜਿਹੜੇ ਉਹ ਮੋਰਚਿਆਂ ਵਾਲੇ ਸਿੰਘ ਨੇ ਉਹ ਵੀ ਉੱਠ ਕੇ ਫਿਰ ਇਸ਼ਨਾਨ ਪਾਣੀ ਕਰਦੇ ਹਨ।
ਸਤਿਗੁਰ ਕੋ ਪੁਨ ਦਰਸੈ ਜਾਈ,
ਫਿਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ। ਸਿੰਘਾਂ ਦਾ ਨਿਤਨੇਮ ਸੀ ਕਿ ਇਸ਼ਨਾਨ ਕਰਕੇ ਗੁਰੂ ਕਲਗੀਧਰ ਦੇ ਦਰਸ਼ਨ ਜਰੂਰ ਕਰਦੇ ਸਨ। ਤੋ ਫਿਰ ਆ ਕੇ ਉਹ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਕਰੇ ਸੁਨਾਵਨ ਬਾਤ ਲੜਾਈ,
ਔਰ ਮਹਾਰਾਜ ਜੀ ਨੂੰ ਜੰਗ ਦੀ ਸਾਰੀ ਵਿਥਿਆ ਦੱਸਦੇ ਨੇ ਵੀ ਰਾਤ ਨੂੰ ਕਿਵੇਂ ਲੜਾਈ ਹੋਈ ਹੈ, ਕਿਵੇਂ ਗੋਲੀ ਚੱਲੀ, ਕਿਵੇਂ ਦੁਸ਼ਮਣਾਂ ਦੀ ਹਿਲ ਜੁਲ ਸੀ, ਉਹ ਸਾਰੀ ਲੜਾਈ ਦਾ ਵਰਣਨ ਕਰਕੇ ਮਹਾਰਾਜ ਜੀ ਨੂੰ ਸੁਣਾਉਂਦੇ ਹਨ।
ਕਿਸੂ ਦੇਸ਼ ਤੇ ਸੁਣ ਸੁਣ ਆਵੇ,
ਉੱਧਰ ਕਈ ਦੇਸ਼ਾਂ ਵਿੱਚੋਂ ਸਿੰਘਾਂ ਨੂੰ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਲੜਾਈ ਹੋ ਰਹੀ ਹੈ। ਆਨੰਦਪੁਰ ਸਾਹਿਬ ਚ ਕਈ ਸਿੰਘ ਜਿਹੜੇ ਨੇ ਉਹ ਆਪੋ ਆਪਣਿਆਂ ਨਗਰਾਂ ਤੋਂ ਆਨੰਦਪੁਰ ਸਾਹਿਬ ਚੱਲ ਕੇ ਆ ਰਹੇ ਨੇ। ਰਾਤ ਦੇ ਹਨੇਰੇ ਵਿੱਚ ਉਹ ਸ੍ਰੀ ਆਨੰਦਪੁਰ ਸਾਹਿਬ ਚ ਪ੍ਰਵੇਸ਼ ਕਰਦੇ ਹਨ।
ਮਿਲੇ ਸਿੰਘ ਇੱਕ ਥਲ ਹੋਏ ਜਾਵੇ,
ਸਾਰੇ ਸਿੰਘ ਇਕੱਠੇ ਹੋ ਜਾਂਦੇ ਨੇ ਮਿਲ ਕੇ ਇੱਕ ਜਗ੍ਹਾ ਤੇ।
ਲੈ ਸਿੱਕਾ ਬਾਰੂਦ ਬਡੇਰੀ,
ਸਿੱਕਾ ਬਾਰੂਦ ਗੋਲੀਆਂ ਲੈ ਕੇ ਉਹ ਤਿਆਰ ਬਰ ਤਿਆਰ ਹੋ ਕੇ ਆਉਂਦੇ ਵੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੇਰਾ, ਜੇ ਕਿਤੇ ਦੁਸ਼ਮਣ ਨਾਲ ਮੁਕਾਬਲਾ ਹੋ ਗਿਆ ਤੇ ਲੜਾਈ ਕਰਾਂਗੇ। ਇਸ ਤਰ੍ਹਾਂ ਕਈ ਸਿੰਘ ਜਿਹੜੇ ਨੇ ਉਹ ਰਾਤ ਦੇ ਸਮੇਂ, ਕਈ ਵਾਰੀ ਦਿਨ ਦੇ ਸਮੇਂ ਵੀ ਸਿੰਘ ਆ ਜਾਂਦੇ ਨੇ। ਆਨੰਦਪੁਰ ਸਾਹਿਬ ਆਲੇ ਦੁਆਲੇ ਪਹਾੜੀਆਂ ਹੀ ਸਨ ਸਾਰੇ ਪਾਸੇ, ਜਿੱਧਰੋਂ ਸਿੰਘਾਂ ਨੂੰ ਹੁਣ ਭੇਤ ਸੀ ਸਾਰੇ ਰਸਤਿਆਂ ਦਾ, ਇਲਾਕਿਆਂ ਦਾ, ਜਿੱਧਰੋਂ ਕਿਤੇ ਸਿੰਘ ਦਾ ਦਾਅ ਲੱਗਦਾ ਉਹ ਆਨੰਦਪੁਰ ਸਾਹਿਬ ਦੇ ਵਿੱਚ ਅੰਦਰ ਆ ਰਹੇ ਨੇ।
ਖਾਨ ਪਾਨ ਲੈ ਰਸਤ ਕਨੇਰੀ,
ਉਹ ਸਿੰਘ ਆਪਣੇ ਨਾਲ ਰਸਤਾਂ ਬਸਤਾਂ ਵੀ ਲੈ ਕੇ ਆਉਂਦੇ ਨੇ। ਜਿੰਨੀ ਜਿੰਨੀ ਕਿਸੇ ਕੋਲ ਰਸਤ ਬਸ ਚੁੱਕੀ ਜਾਂਦੀ ਹੈ ਨਾ, ਜਦੋਂ ਬਾਹਰੋਂ ਆਉਂਦੇ ਨੇ ਅੰਦਰ ਨਗਰਾਂ ਵਿੱਚੋਂ, ਤੇ ਰਸਤ ਬਸ ਵੀ ਲੰਗਰ ਪ੍ਰਸ਼ਾਦੇ ਵਾਸਤੇ ਉਹ ਅੰਦਰ ਲੈ ਕੇ ਆਉਂਦੇ ਹਨ।
ਅਰੇ ਤਿਆਰ ਸੁਧ ਦੇਹ ਪਹੁੰਚਾਈ,
ਔਰ ਮਹਾਰਾਜ ਜੀ ਦੇ ਕੋਲ ਆ ਕੇ ਮਹਾਰਾਜ ਜੀ ਦੇ ਕੋਲ ਖਬਰ ਭੇਜ ਦਿੰਦੇ ਨੇ, ਮਹਾਰਾਜ ਜੀ ਅਸੀਂ ਨੇੜੇ ਆ ਗਏ ਆ ਤੇ ਮਹਾਰਾਜ ਕਿਰਪਾ ਕਰਕੇ ਫੌਜ ਤਿਆਰ ਰੱਖਿਆ ਜੇ, ਦੁਸ਼ਮਣ ਨੇ ਹਮਲਾ ਕੀਤਾ ਤੇ ਸਾਨੂੰ ਬਚਾ ਲਿਆ ਜੇ। ਇਸ ਢੰਗ ਨਾਲ ਸਿੰਘ ਆਪਣੇ ਆਉਣ ਦੀ ਇੱਕ ਅੱਧਾ ਸਿੰਘ ਪਹਿਲਾਂ ਅੰਦਰ ਭੇਜ ਕੇ ਖਬਰ ਭੇਜ ਦਿੰਦੇ ਨੇ।
ਨਿਕਸ ਖਾਲਸਾ ਪੁਰ ਸਮੁਦਾਈ,
ਇਸ ਤਰ੍ਹਾਂ ਜਿਹੜੇ ਸਿੰਘ ਨੇ ਉਹ ਤਿਆਰ ਬਰ ਤਿਆਰ ਹੋ ਕੇ ਬਾਹਰ ਨੂੰ ਜਾਂਦੇ ਨੇ। ਜਿਹੜੇ ਸਿੰਘ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਆਨੰਦਪੁਰ ਸਾਹਿਬ ਲੈ ਕੇ ਆਉਂਦੇ ਹਨ।
ਤਿੰਨ ਆ ਗਾਲੇ ਕਰ ਬੋਲਰੇ,
ਉਹਨਾਂ ਨੂੰ ਅੱਗੇ ਲੈ ਕੇ ਫਿਰ ਲੜਾਈ ਕਰਦੇ ਨੇ ਜੰਗ ਦੇ ਮੈਦਾਨ ਵਿੱਚ।
ਮਾਰਨ ਕਰੇ ਅਗਰ ਜੋ ਅਰੇ,
ਜਿਹੜਾ ਦੁਸ਼ਮਣ ਅੱਗੇ ਆ ਕੇ ਅੜਦਾ ਨੂੰ ਮਾਰ ਕੇ ਵੱਢ ਕੇ ਲਤਾੜ ਦਿੰਦੇ ਹਨ ਰਣ ਭੂਮੀ ਵਿੱਚ।
ਭੀਮ ਚੰਦ ਨ੍ਰਿਪ ਬ੍ਰਿੰਦ ਉਪਾਏ,
ਰਾਜਾ ਭੀਮ ਚੰਦ ਅਨੇਕਾਂ ਪ੍ਰਕਾਰ ਦੇ ਉਪਾਅ ਕਰਦਾ ਹੈ ਰਣ ਭੂਮੀ ਚ ਲੜਨ ਵਾਸਤੇ।
ਰਹੇ ਵਿਚਾਰਤ ਬਸ ਨਾ ਬਸਾਏ,
ਬੜੇ ਵਿਚਾਰ ਕਰਦਾ ਉਪਾਅ ਕਰਦਾ ਪਰ ਉਹਦਾ ਕੋਈ ਵਸ ਨਹੀਂ ਪਿਆ ਚੱਲਦਾ।
ਚੌਂ ਦਿਸ਼ ਕਰੇ ਅਧਿਕ ਤਕਰਾਈ,
ਚਾਰੇ ਪਾਸਿਓਂ ਬੜੀ ਵੱਡੀ ਭਾਰੀ ਤਕੜਾਈ ਉਹਨੇ ਕੀਤੀ ਆ ਭੀਮ ਚੰਦ ਨੇ।
ਰਹੋ ਸੁਚੇਤ ਪ੍ਰਵੇਸ਼ ਨਾ ਜਾਈ,
ਕਹਿੰਦਾ ਸੁਚੇਤ ਹੋ ਕੇ ਰਹੋ ਕਿ ਬਾਹਰੋਂ ਕੋਈ ਅੰਦਰ ਨਾ ਜਾ ਸਕੇ। ਉਹਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਸਿੰਘ ਅੰਦਰ ਜਾ ਰਹੇ ਨੇ। ਫਿਰ ਕਹਿੰਦਾ ਸੁਚੇਤ ਹੋ ਕੇ ਰਹੋ ਕਿ ਕੋਈ ਬਾਹਰੋਂ ਅੰਦਰ ਨਾ ਜਾ ਸਕੇ।
ਦੋਏ ਸੈ ਕਬੂ ਤੀਨ ਸੈ ਚੜੇ,
ਪਰ ਇੱਧਰ ਸਿੰਘ ਵੀ ਤਿਆਰ ਬਰ ਤਿਆਰ ਨੇ, ਕਦੇ 200 ਕਦੇ 300 ਸਿੰਘਾਂ ਦਾ ਜਥਾ ਉਹ ਬਾਹਰੋਂ ਅੰਦਰ ਪ੍ਰਵੇਸ਼ ਕਰ ਹੀ ਜਾਂਦਾ ਹੈ ਚੜ ਕੇ।
ਦੇਹੋ ਤਿਲਾਵਾ ਦ੍ਰਿੜਤਾ ਬਦੇ,
ਕਹਿੰਦਾ ਪਹਿਰਾ ਦਿਓ ਬੜੀ ਛੇਤੀ ਨਾਲ ਕਿ ਕੋਈ ਅੰਦਰ ਨਾ ਜਾ ਸਕੇ।
ਜਬੇ ਸ਼ਰਮ ਤੋਏ ਸ਼ਤਰੂ ਸਿਧਾਵੇ,
ਹੁਣ ਜਦੋਂ ਦੁਸ਼ਮਣ ਪਹਿਰਾ ਦਿੰਦੇ ਨੇ ਪਹਿਲਾਂ ਆਖਿਰਕਾਰ ਉਹ ਵੀ ਬੰਦੇ ਨੇ, ਇਨਸਾਨ ਹੀ ਨੇ, ਥੱਕ ਜਾਂਦੇ ਨੇ, ਥੱਕ ਕੇ ਜਦੋਂ ਪਿੱਛੇ ਜਾਂਦੇ ਹਨ
ਤਬੇ ਖਾਲਸਾ ਅੰਤਰ ਆਵੇ,
ਫਿਰ ਖਾਲਸਾ ਆਨੰਦਪੁਰ ਸਾਹਿਬ ਫਿਰ ਅੰਦਰ ਆਉਂਦੇ ਨੇ। ਸਿੰਘ ਜਦੋਂ ਥੱਕ ਜਾਂਦੇ ਨੇ ਨਾ ਦੁਸ਼ਮਣ ਰਾਤ ਦੇ ਸਮੇਂ, ਫਿਰ ਸਿੰਘ ਚੱਲ ਕੇ ਅੰਦਰ ਆਨੰਦਪੁਰ ਸਾਹਿਬ ਆਉਂਦੇ ਹਨ।
ਥੱਕੇ ਲਾਏ ਬਲ ਬੁੱਧ ਕੋ ਰਾਜੇ,
ਇੰਨੇ ਪਹਾੜੀ ਰਾਜੇ ਨੇ ਆਪਣੀ ਬੁੱਧੀ ਦਾ ਬਲ ਲਾ ਲਾ ਕੇ ਥੱਕ ਗਏ ਨੇ, ਹਾਰ ਗਏ ਨੇ।
ਨਹੀਂ ਵਿਗਾੜ ਸਕੇ ਗੁਰ ਕਾਜੇ,
ਸਤਿਗੁਰ ਹੋਰਾਂ ਦਾ ਕੋਈ ਕੰਮ ਏ ਵਿਗਾੜ ਨਹੀਂ ਸਕੇ, ਸਾਰੇ ਰਾਜੇ ਆਪਣੀ ਬੁੱਧੀ ਦਾ ਬਲ ਲਾ ਹਟੇ ਹਨ।
ਚਲੇ ਤੁਫੰਗ ਮੋਰ ਚਨ ਮਾਈ,
ਬੰਦੂਕਾਂ ਚੱਲਦੀਆਂ ਨੇ, ਗੋਲੀਆਂ ਦਾਗਦੇ ਨੇ, ਸੂਰਮੇ ਆਪੋ ਆਪਣੇ ਮੋਰਚਿਆਂ ਵਿੱਚ ਡਟੇ ਹੋਏ,
ਆਗੇ ਬਦਨ ਦੇਰ ਪੁਨਾਈ।
ਪਰ ਸਿੰਘ ਵੀ ਅੱਗੋਂ ਇਹੋ ਜਿਹੀ ਬਹਾਦਰੀ ਨਾਲ ਗੋਲੀਆਂ ਚਲਾਉਂਦੇ ਨੇ ਕਿ ਕਿਸੇ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੰਦੇ, ਪਹਾੜੀਆਂ ਦੇ ਦਲ ਨੂੰ ਅੱਗੇ ਨਹੀਂ ਵੱਧ ਕੇ ਆਉਣ ਦਿੰਦੇ।
ਪ੍ਰਥਮ ਤਿਰੇ ਜੈ ਥਾਨ ਪਹਾੜੀ,
ਜਿੱਥੇ ਪਹਾੜੀਏ ਪਹਿਲਾਂ ਟਿਕੇ ਹੋਏ ਸਨ, ਜਿੱਥੇ ਜਿੱਥੇ ਉਹਨਾਂ ਨੇ ਪਹਿਲਾਂ ਮੋਰਚੇ ਲਾਏ ਹੋਏ ਸਨ,
ਤਹਿ ਹੀ ਰਹੇ ਮੋਰ ਚਨ ਤਾਰੀ,
ਉੱਥੇ ਹੀ ਬੈਠੇ ਰਹੇ, ਅੱਗੇ ਨਹੀਂ ਵੱਧ ਕੇ ਆ ਸਕੇ। ਵੈਸੇ ਜੰਗ ਦੀ ਨੀਤੀ ਕਹਿੰਦੀ ਆ ਰੋਜ਼ ਮੋਰਚਾ ਚੁੱਕ ਕੇ ਅੱਗੇ ਆਉਣਾ, ਪਰ ਜਿੱਥੇ ਜਿੱਥੇ ਉਹ ਬੈਠੇ ਸਨ ਪਹਿਲੇ ਦਿਨ ਤੋਂ ਉੱਥੇ ਹੀ ਬੈਠੇ ਰਹੇ, ਅੱਗੇ ਨਹੀਂ ਵੱਧ ਕੇ ਕੋਈ ਪਹਾੜੀਆ ਆ ਸਕਿਆ, ਨਾ ਹੀ ਸਿੰਘਾਂ ਨੇ ਕਿਸੇ ਨੂੰ ਵੱਧ ਕੇ ਅੱਗੇ ਆਉਣ ਦਿੱਤਾ।
ਸੀਸੋ ਕਸੈ ਉਪਰ ਜੋਏ,
ਮੋਰਚਿਆਂ ਵਿੱਚ ਬੈਠੇ ਨੇ ਜਿਹੜਾ ਕੋਈ ਪਹਾੜੀਆ ਸਿਰ ਚੁੱਕ ਕੇ ਉੱਤੇ ਨੂੰ ਵੇਖਦਾ ਨਾ, ਉੱਪਰ ਨੂੰ ਸਿਰ ਕਰਕੇ ਵੇਖਦਾ ਸਿੰਘਾਂ ਵਾਲੇ ਪਾਸੇ ਨੂੰ,
ਗੁਲਕਾਂ ਤੇ ਫੋਰਤ ਹੈ ਸੋਏ,
ਪਹਿਲਾਂ ਹੀ ਗੋਲੀ ਤਿਆਰ ਕਰਕੇ ਰੱਖਦੇ, ਜਿਹੜਾ ਸਿਰ ਉੱਤੇ ਕਰਕੇ ਵੇਖਦਾ ਠਾ ਦੇ ਕੇ ਗੋਲੀ ਮਾਰਦੇ, ਸਿਰ ਨਾਲ ਹੀ ਉਹਦਾ ਭੰਨ ਕੇ ਤੋੜ ਕੇ ਰੱਖ ਦਿੰਦੇ, ਖਿਲਾਰ ਦਿੰਦੇ ਨੇ।
ਜਾਂ ਤੇਰਾ ਦਬਕ ਤਰ ਨੀਚੇ,
ਥੱਲੇ ਹੀ ਗਿੱਚੀਆਂ ਆਪਣੀਆਂ ਧੋਣਾ ਜਿਹੜੀਆਂ ਨੇ ਨਾ ਮੋਰਚਿਆਂ ਦੇ ਵਿੱਚ ਹੀ ਥੱਲੇ ਗੱਡ ਕੇ ਰੱਖਦੇ ਨੇ, ਕਹਿੰਦੇ ਉੱਤੇ ਨਾ ਵੇਖਿਆ ਜੇ, ਉੱਤੇ ਤਾਂ ਚਿੰਤੇ ਬਾਜ ਨੇ ਆ ਕੇ ਪਕੜ ਲੈਣਗੇ, ਪਤਾ ਨੀ ਕਿੱਧਰੋਂ ਗੋਲੀ ਆਉਂਦੀ ਆ, ਦਿਸਦਾ ਹੀ ਨਹੀਂ, ਸਿੱਧੀ ਆ ਕੇ ਜਦੋਂ ਮੱਥੇ ਚ ਵੱਜਦੀ ਆ ਉਦੋਂ ਪਤਾ ਲੱਗਦਾ ਵੀ ਗੋਲੀ ਆ ਗਈ ਹੈ। ਇਸ ਕਰਕੇ ਕਹਿੰਦੇ ਸਿਰ ਥੱਲੇ ਹੀ ਰੱਖੋ, ਦਬਕ ਕੇ ਰੱਖਦੇ ਆਪਣੀਆਂ ਧੋਣਾ, ਥੱਲੇ ਹੀ ਗੱਡ ਕੇ ਰੱਖਦੇ ਨੇ, ਉੱਤੇ ਨੀ ਵੇਖਦੇ, ਤੇ ਜਿਹੜਾ ਕੋਈ ਵਿਚਾਰਾ ਭੁੱਲ ਭੁਲੇਖੇ ਉੱਤੇ ਵੇਖ ਵੀ ਲੈਂਦਾ ਉਹਦੇ ਸਿੱਧੀ ਜਾ ਕੇ ਗੋਲੀ ਵੱਜਦੀ ਹੈ।
ਖਾਨੇ ਮੋਰ ਚਾ ਅਵਨੀ ਬੀਚੇ,
ਥੱਲੇ ਥੱਲੇ ਮਿੱਟੀ ਪੁੱਟੀ ਜਾਂਦੇ ਨੇ, ਹੋਰ ਕਹਿੰਦੇ ਹੋਰ ਡੂੰਘੇ ਹੋ ਜਾਓ ਥੱਲੇ, ਹੋਰ ਡੂੰਘੇ ਹੋ ਜਾਓ, ਮਾਨੋ ਜਿਵੇਂ ਥੱਲੇ ਪਤਾਲ ਵਿੱਚ ਇਹਨਾਂ ਨੇ ਧਸ ਜਾਣਾ ਸਿੰਘਾਂ ਤੋਂ ਡਰਦਿਆਂ ਹੋਇਆ।
ਖਾਨ ਪਾਨ ਤੇ ਸੰਕਟ ਪਾਵੇ,
ਖਾਨ ਪਾਨ ਨੂੰ ਵੀ ਨਹੀਂ ਪਹੁੰਚਦਾ, ਇੰਨੀ ਫੌਜ ਕੋਲ ਲੰਗਰ ਕਿਵੇਂ ਪਹੁੰਚੇ, ਖਾਣ ਪਾਣ ਵਾਸਤੇ ਵੀ ਇਹਨਾਂ ਨੂੰ ਔਖਾ ਹੋ ਗਿਆ, ਲੰਗਰ ਪ੍ਰਸ਼ਾਦਾ ਛਕਣਾ ਵੀ ਔਖਾ ਹੋ ਗਿਆ ਸਿਪਾਹੀਆਂ ਵਾਸਤੇ।
ਨੈ ਉਕਸੇ ਆਵੇ ਨੈ ਜਾਵੇ,
ਉਕਸਦੇ ਹੀ ਨਹੀਂ, ਉਹਨਾਂ ਨੂੰ ਪਤਾ ਵੀ ਜੇ ਬਾਹਰ ਨਿਕਲੇ ਤੇ ਗੋਲੀ ਆਉਣੀ ਸਿੱਧੀ, ਇਸ ਕਰਕੇ ਕਹਿੰਦੇ ਨੇ ਉੱਥੇ ਹੀ ਸਭ ਕੁਝ ਕਰਦੇ, ਆਪਣਾ ਕੋਈ ਲੰਗਰ ਪ੍ਰਸ਼ਾਦਾ ਨਹੀਂ ਉੱਥੇ ਪਹੁੰਚਦਾ, ਉੱਥੇ ਹੀ ਸਰੀਰ ਦੀ ਕਿਰਿਆ ਵੀ ਉਹਨਾਂ ਨੂੰ ਉੱਥੇ ਹੀ ਕਰਨੀ ਪੈਂਦੀ ਹੈ, ਲੁਕ ਕੇ ਬਾਹਰ ਨਹੀਂ ਉੱਠ ਕੇ ਜਾ ਸਕਦੇ, ਇਹੋ ਜਿਹੀ ਹਾਲਤ ਇਹੋ ਜਿਹੀ ਦਸ਼ਾ ਪਹਾੜੀਆਂ ਦੀ ਹੋ ਰਹੀ ਹੈ।
ਸਗਰੇ ਬਾਸੁਰ ਦੁੱਖ ਕੋ ਪਰੇ,
ਸਾਰਾ ਦਿਨ ਦੁਖੀ ਹੁੰਦੇ ਨੇ, ਮੋਰਚਿਆਂ ਵਿੱਚ ਬੈਠੇ ਰਹਿੰਦੇ ਨੇ,
ਇਤੇ ਸਿੰਘ ਸਭ ਸੁੱਖ ਸਨ ਫਿਰੇ,
ਸਿੰਘ ਬੇਖੌਫ ਹੋ ਕੇ ਮਰਜ਼ੀ ਨਾਲ ਫਿਰਦੇ ਨੇ, ਸਵੈ ਇੱਛਾ ਦੇ ਨਾਲ ਜਿਹਦਾ ਜਿੱਧਰ ਦਿਲ ਕਰਦਾ ਆਪਣੀ ਮਰਜ਼ੀ ਨਾਲ ਵਿਚਰਦੇ ਨੇ, ਮਰਜ਼ੀ ਨਾਲ ਇੱਧਰ ਉੱਧਰ ਜਾਂਦੇ ਹਨ।
ਪੁਰਤੇ ਦੂਰ ਦੂਰ ਰਿਪੁਰਾਖੇ,
ਔਰ ਦੁਸ਼ਮਣ ਨੂੰ ਨਗਰ ਤੋਂ ਦੂਰ ਦੂਰ ਕਰਕੇ ਰੱਖਦੇ ਨੇ, ਨੇੜੇ ਨਹੀਂ ਆਉਣ ਦਿੰਦੇ, ਦੂਰ ਦੂਰ ਹੀ ਪਹਾੜੀਆਂ ਨੂੰ ਕਰਕੇ ਰੱਖਿਆ ਹੋਇਆ ਸਿੰਘਾਂ ਨੇ।
ਲੜੇ ਜਾਏ ਜਬ ਹੋਏ ਅਬਿਲਾਖੇ,
ਜਦੋਂ ਸਿੰਘਾਂ ਦੀ ਮੌਜ ਹੁੰਦੀ ਹੈ ਨਾ, ਕਹਿੰਦੇ ਚਲੋ ਖਾਲਸਾ ਜੀ ਪਹਾੜੀਆਂ ਨਾਲ ਲੜ ਕੇ ਆਈਏ, ਬੈਠਿਆਂ ਬੈਠਿਆਂ ਕਹਿੰਦੇ ਸਰੀਰ ਜਾਮ ਜੇ ਹੋ ਰਹੇ ਨੇ, ਚਲੋ ਥੋੜਾ ਜਿਹਾ ਨਾਲੇ ਸਰੀਰ ਖੁੱਲ ਜਾਏਗਾ, ਨਾਲੇ ਪਹਾੜੀਆਂ ਨੂੰ ਸਵਾਦ ਚ ਖਾ ਕੇ ਆਈਏ, ਤੇ 200-400 ਸਿੰਘ ਇਕੱਠੇ ਹੁੰਦੇ ਜਾਂ ਹਮਲਾ ਕਰਦੇ ਨੇ ਪਹਾੜੀਆਂ ਦੇ ਮੋਰਚਿਆਂ ਦੇ ਵਿੱਚ ਜਾ ਕੇ ਉਹਨਾਂ ਦੀ ਵੱਡਾ ਕੱਟੀ ਕਰ ਦਿੰਦੇ ਨੇ, ਫਿਰ ਵਾਪਸ ਆਪਣੇ ਮੋਰਚਿਆਂ ਚ ਆ ਜਾਂਦੇ ਨੇ ਸਿੰਘ।
ਹੋਤ ਮੋਰਚਨ ਬਿਕੇ ਲੜਾਈ,
ਇਹ ਤਾਂ ਮੋਰਚਿਆਂ ਦੇ ਵਿੱਚ ਲੜਾਈ ਹੁੰਦੀ ਹੈ।
ਕਬ ਕਬ ਭੇੜ ਭਰੇ ਸਮੁਦਾਈ,
ਕਦੇ ਕਦੇ ਭੇੜ ਪੈ ਜਾਂਦਾ, ਕਦੇ ਕਦੇ ਆਪਸੀ ਭੇੜ ਹੁੰਦਾ ਹੈ।
ਇੱਕ ਦਿਨ ਪਰੀ ਰਾਤ ਅੰਧਿਆਰੀ,
ਇੱਕ ਦਿਨ ਰਾਤ ਦਾ ਸਮਾਂ ਸੀ, ਬੜੀ ਹਨੇਰੀ ਰਾਤ ਸੀ, ਬਹੁਤ ਜ਼ਿਆਦਾ ਹਨੇਰੀ ਰਾਤ ਸੀ।
ਨੈ ਸੂਜਤ ਪੂਜਾ ਪਸਾਰੀ,
ਆਪਣਾ ਹੱਥ ਵੀ ਨਜ਼ਰ ਨਹੀਂ ਸੀ ਆਉਂਦਾ, ਇੰਨਾ ਜ਼ਿਆਦਾ ਹਨੇਰਾ ਸੀ ਵੀ ਬਾਂਹ ਲੰਮੀ ਕਰੀਏ ਤੇ ਆਪਣੀ ਬਾਂਹ ਵੀ ਆਪਣਾ ਹੱਥ ਵੀ ਹਨੇਰੇ ਚ ਨਹੀਂ ਸੀ ਨਜ਼ਰ ਆਉਂਦਾ, ਇੰਨੀ ਹਨੇਰੀ ਰਾਤ ਸੀ।
ਮਿਲੇ ਸਿੰਘ ਆਪਸ ਤਬ ਮਾਉ,
ਕਈ ਸਿੰਘ ਆਪਸ ਚ ਮਿਲ ਕੇ ਬੈਠੇ ਗੁਰਮਤਾ ਕਰਨ ਲੱਗ ਪਏ, ਰਾਤ ਬਹੁਤ ਜ਼ਿਆਦਾ ਸੀ, ਹਨੇਰਾ ਬਹੁਤ ਜ਼ਿਆਦਾ ਸੀ, ਤੇ ਸਿੰਘ ਆਪਸ ਵਿੱਚ ਬਹਿ ਕੇ ਸਲਾਹ ਕਰਨ ਲੱਗ ਪਏ।
ਮਸਲਤ ਕਰਤ ਪਏ ਇਮ ਸਭੋ,
ਸਾਰੇ ਸਿੰਘ ਰਲ ਕੇ ਮਸਲਤ ਕਰਨ ਲੱਗੇ, ਸਲਾਹ ਕਰਨ ਲੱਗੇ।
ਆਜ ਮੋਰਚਨ ਕਰੀਐ ਤਾਈ,
ਕਹਿੰਦੇ ਸਿੰਘੋ ਅੱਜ ਰਾਤ ਨੂੰ ਨਾ ਹਮਲਾ ਕਰੀਏ, ਅੱਜ ਰਾਤ ਦਾ ਸਮਾਂ ਤੇ ਪਹਾੜੀਏ ਸਾਰੇ ਸੁੱਤੇ ਪਏ ਹੋਣਗੇ, ਜਿਹੜੇ ਮੋਰਚਿਆਂ ਵਿੱਚ ਬੈਠੇ ਨੇ ਉਹਨਾਂ ਤੇ ਜਾ ਕੇ ਹਮਲਾ ਕਰੀਏ, ਉੱਥੇ ਮੋਰਚਿਆਂ ਵਿੱਚ ਹੀ ਘਰ ਬੈਠਿਆਂ ਉਹਨਾਂ ਨੂੰ ਮਾਰ ਕੇ ਆਈਏ, ਵੱਢ ਕੇ ਆਈਏ।
ਕਟਾ ਕਰੋ ਸ਼ਤਰੂ ਸਮਦਾਈ,
ਮੋਰਚਿਆਂ ਵਿੱਚ ਜਾ ਕੇ ਵੱਢ ਕੇ ਆਈਏ, ਦੁਸ਼ਮਣਾਂ ਨੂੰ ਕੱਟ ਕੇ ਆਈਏ, ਅੱਜ ਰਾਤ ਨੂੰ ਹਮਲਾ ਕਰੀਏ।
ਨਹੀਂ ਤੁਫੰਗ ਹੱਥ ਮੈਂ ਲੀਜੇ,
ਸਿੰਘੋ ਗੋਲੀ ਨਾ ਚਲਾਇਓ, ਜੇ ਬੰਦੂਕਾਂ ਲੈਣ ਦੀ ਲੋੜ ਨੀ, ਕਿਰਪਾਨਾਂ ਲੈ ਲਓ, ਕੋਲ ਜਾ ਕੇ ਮਾਰਾਂਗੇ, ਉਦੋਂ ਪਤਾ ਲੱਗੇ ਜਦੋਂ ਉਹਨਾਂ ਦੇ ਸਿਰ ਤੇ ਕਿਰਪਾਨ ਵੱਜੇ। ਕਹਿੰਦੇ ਬੰਦੂਕ ਨਹੀਂ ਚਲਾਣੀ, ਗੋਲੀਆਂ ਨਹੀਂ ਚਲਾਣੀਆਂ ਆਪਾਂ, ਕੇਵਲ ਕਿਰਪਾਨਾਂ ਦੀ ਜੰਗ ਜਾਂ ਬਰਛੇ ਨੇਜੇ ਲੈ ਲਓ ਨਾਲ, ਇਹਨਾਂ ਨਾਲ ਹੀ ਜਾ ਕੇ ਜੰਗ ਕਰਨਾ ਹੈ।
ਫੇਟੇ ਸ਼ਸਤਰਨ ਸੰਗ ਲਰੀਜੇ,
ਜਿਹੜੇ ਹੱਥਾਂ ਵਿੱਚ ਫੜੇ ਸ਼ਸਤਰ ਨੇ ਉਹਨਾਂ ਹੱਥਲੇ ਸ਼ਸਤਰਾਂ ਨਾਲ ਹੀ ਜਾ ਕੇ ਮਾਰੋ।
ਖੜਗ ਸਿਪਰ ਗੈ ਨੇਜੇ ਪਾਲੇ,
ਟੇਗਾਂ ਲੈ ਲੋ, ਢਾਲਾਂ ਲੈ ਲੋ, ਨੇਜੇ ਤੇ ਬਰਛੇ ਲੈ ਲੋ।
ਸ਼ਕਤੀ ਸਾਂਗ ਕਟਾਰ ਕਰਾਲੇ,
ਬਰਛੀਆਂ ਬਰਛੇ ਲੈ ਲੋ, ਕਟਾਰਾਂ ਲੈ ਲੋ, ਭਿਆਨਕ ਇਹਨਾਂ ਨਾਲ ਹੀ ਦੁਸ਼ਮਣ ਨੂੰ ਮਾਰਨਾ ਹੈ।
ਪਰੋ ਅਚਾਨਕ ਕਰੋ ਕਮੰਡ,
ਚੇਤ ਚੱਲ ਕੇ ਹਮਲਾ ਕਰ ਦਈਏ ਪਹਾੜੀਆਂ ਨੂੰ, ਕਿਉਂਕਿ ਸੁੱਖ ਨਾਲ ਇਹਨਾਂ ਨੂੰ ਸੌਣ ਨੀ ਦੇਣਾ, ਦਿਨੇ ਤਾਂ ਆਪਾਂ ਇਹਨਾਂ ਨੂੰ ਥਕਾਨੇ ਹੀ ਆ, ਦਿਨੇ ਤਾਂ ਵਿਚਾਰੇ ਸਾਰਾ ਦਿਨ ਰਹਿੰਦੇ ਹੀ ਨੇ ਮੋਰਚਿਆਂ ਦੇ ਵਿੱਚ, ਪਰ ਹੁਣ ਰਾਤ ਨੂੰ ਇਹ ਸੁੱਖ ਨਾਲ ਸੌਂਦੇ ਨੇ, ਇਹਨਾਂ ਦੀਆਂ ਰਾਤਾਂ ਵੀ ਆਰਾਮ ਕਰ ਦਈਏ, ਤਾਂ ਜੋ ਇੱਥੋਂ ਉੱਠ ਕੇ ਆਪੇ ਵਾਪਸ ਜਾਣ। ਕਹਿੰਦੇ ਇਹਨਾਂ ਨੂੰ ਰਾਤ ਨੂੰ ਕਿਉਂ ਆਰਾਮ ਕਰਨ ਦੇਈਏ, ਰਾਤ ਨੂੰ ਵੀ ਇਹਨਾਂ ਤੇ ਹਮਲਾ ਕਰੀਏ। ਤੋ ਰਾਤ ਨੂੰ ਤਾਂ ਖਾਲਸਾ ਜੀ ਸਿੰਘ ਦੂਣੀ ਲੜਾਈ ਕਰਦੇ ਸੀ, ਉਹਨਾਂ ਦਿਨੇ ਨਹੀਂ ਸੀ ਸਰਗਰਮ ਹੁੰਦੇ ਜਿੰਨਾ ਰਾਤ ਨੂੰ ਸਿੰਘ ਸਰਗਰਮ ਹੁੰਦੇ ਰਹੇ ਨੇ। ਬਹੁਤ ਬਾਅਦ ਦੇ ਵਿੱਚ ਵੀ ਜਦੋਂ ਖਾਲਸੇ ਦੇ ਜੰਗ ਯੁੱਧ ਹੁੰਦੇ ਨੇ, ਰਾਤ ਦੇ ਸਮੇਂ ਸਿੰਘ ਬੜੇ ਭਿਆਨਕ ਤੌਰ ਨਾਲ ਲੜਦੇ ਰਹੇ ਨੇ। ਤੋ ਸਿੰਘ ਕਹਿੰਦੇ ਆਪਾਂ ਚੱਲ ਕੇ ਹਮਲਾ ਕਰ ਦਈਏ, ਇਹਨਾਂ ਨੂੰ ਰਾਤ ਨੂੰ ਵੀ ਸੁੱਖ ਨਾਲ ਨਾ ਆਰਾਮ ਕਰਨ ਦਈਏ।
ਖੰਡ ਖੰਡ ਕਰ ਲਰੋ ਪ੍ਰਚੰਡ,
ਟੁਕੜੇ ਟੁਕੜੇ ਕਰਕੇ ਇਹਨਾਂ ਨੂੰ ਰਣ ਭੂਮੀ ਚ ਮਾਰ ਦਈਏ ਤੇ ਭਿਆਨਕ ਜੰਗ ਕਰੀਏ।
ਦਇਆ ਸਿੰਘ ਜੀ ਕਯੋ ਸੁਣਾਏ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਲਾਗੇ ਬੈਠੇ ਸਨ, ਉਹ ਬੋਲੇ
ਗੁਰ ਕੀ ਆਇਸ ਭਈ ਨਕਾਏ,
ਲੱਗੇ ਵੀ ਸਤਿਗੁਰਾਂ ਦੀ ਤਾਂ ਆਗਿਆ ਨਹੀਂ ਹੋਈ, ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਕਿਵੇਂ ਲੜਾਂਗੇ ਰਾਤ ਨੂੰ, ਗੁਰੂ ਸਾਹਿਬ ਦੀ ਆਗਿਆ ਨਹੀਂ ਹੋਈ।
ਬਿਨਾਂ ਕਹੇ ਤੇ ਰਣ ਕਮਸਾਨ,
ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਅਸੀਂ ਜਾ ਕੇ ਜੰਗ ਦੇ ਵਿੱਚ ਲੜੀਏ, ਇਹ ਯੋਗ ਨਹੀਂ ਹੁੰਦਾ।
ਮਿਲ ਕਰ ਕਿਮ ਚਾਹੋ ਬਲਵਾਨ,
ਕਿਵੇਂ ਆਪਾਂ ਮਿਲ ਕੇ ਚੱਲ ਕੇ ਹਮਲਾ ਕਰ ਦਈਏ ਜੇ ਸਤਿਗੁਰਾਂ ਦੀ ਆਗਿਆ ਨਹੀਂ ਹੋਈ।
ਆਲਮ ਸਿੰਘ ਪਨਿਓ ਸਭ ਸੰਗ,
ਜਦੋਂ ਭਾਈ ਦਇਆ ਸਿੰਘ ਜੀ ਬੋਲੇ ਤੇ ਭਾਈ ਆਲਮ ਸਿੰਘ ਜੀ ਜਵਾਬ ਦਿੱਤਾ, ਉਹ ਬੋਲੇ ਸਾਰਿਆਂ ਨੂੰ ਕਹਿਣ ਲੱਗੇ,
ਸਭ ਕੋ ਆਸ਼ੇ ਕਰ ਬੇ ਜੰਗ,
ਸਤਿਗੁਰਾਂ ਦਾ ਤਾਂ ਆਸ਼ਾ ਹੀ ਜੰਗ ਲੜਨਾ, ਉਹ ਤਾਂ ਹਰ ਵੇਲੇ ਕਹਿੰਦੇ ਮੇਰਾ ਖਾਲਸਾ ਦਿਨ ਰਾਤ ਹੀ ਲੜਦਾ ਰਹੇ ਜੰਗਾਂ ਯੁੱਧਾਂ ਵਿੱਚ, ਕਹਿੰਦੇ ਸਤਿਗੁਰਾਂ ਦਾ ਤਾਂ ਆਸ਼ਾ ਹੀ ਜੰਗ ਲੜਨਾ ਹੈ।
ਕਤਲ ਮੋਰਚਾ ਕਰੀਏ ਤਾਏ,
ਅੱਜ ਰਾਤੋ ਰਾਤ ਜਿੰਨੇ ਮੋਰਚੇ ਨੇ ਨਾ ਪਹਾੜੀਆਂ ਦੇ ਆਲੇ ਦੁਆਲੇ ਕੀਤੇ ਹੋਏ, ਇਹਨਾਂ ਨੂੰ ਮੋਰਚਿਆਂ ਵਿੱਚ ਹੀ ਮਾਰ ਕੇ ਕਤਲ ਕਰ ਦਈਏ।
ਭੀਮ ਚੰਦ ਮੂਰਖ ਪਛਤਾਏ,
ਰਾਜਾ ਭੀਮ ਚੰਦ ਮੂਰਖ ਪਛਤਾਵਾ ਕਰੇ, ਇੱਥੇ ਚੜ ਕੇ ਆਉਣ ਦਾ ਇਹਦੇ ਅੰਦਰ ਪਛਤਾਵਾ ਹੋਵੇ।
ਆਨ ਪਰੇ ਗਰ ਸ਼ਤਰੂ ਬਿਸਾਲਾ,
ਇਹਨੂੰ ਪਤਾ ਲੱਗੇ ਕਿ ਕਿਵੇਂ ਸਾਡੇ ਗਲ ਆ ਕੇ ਪੈਂਦੇ ਨੇ ਸਿੰਘ, ਏਦਾਂ ਇਹਨਾਂ ਨੂੰ ਪਛਤਾਵਾ ਹੋਵੇ।
ਕਿਮ ਬੂਜਨ ਗੁਰੋਏ ਤਿਸ ਕਾਲਾ,
ਕਹਿੰਦੇ ਹੁਣ ਸਤਿਗੁਰਾਂ ਨੂੰ ਕਿਵੇਂ ਪੁੱਛੀਏ, ਗੁਰੂ ਪਾਤਸ਼ਾਹ ਨੂੰ ਕਿਵੇਂ ਪੁੱਛੀਏ, ਕਿਵੇਂ ਆਗਿਆ ਲਈਏ।
ਸੁਖ ਪ੍ਰਿਅੰਕ ਪਰ ਹੋਏ ਪ੍ਰਭ ਥਿਰੇ,
ਸਤਿਗੁਰੂ ਜੀ ਤਾਂ ਇਸ ਵੇਲੇ ਆਰਾਮ ਕਰ ਰਹੇ ਨੇ ਪਲੰਘੇ ਤੇ, ਮਹਾਰਾਜ ਜੀ ਇਸ ਵੇਲੇ ਸੁਖਾਸਣਾ ਤੇ ਬਿਰਾਜਮਾਨ ਨੇ, ਸੁੱਤੇ ਪਿਆਂ ਨੂੰ ਕਿਵੇਂ ਉਠਾਈਏ ਆਗਿਆ ਲੈਣ ਵਾਸਤੇ।
ਅਬ ਤਿਨ ਕੋ ਨਾ ਬੂਜ ਬੇਕਰੇ,
ਹੁਣ ਉਹਨਾਂ ਨੂੰ ਪੁੱਛਣ ਦਾ ਸਮਾਂ ਨਹੀਂ ਕਿ ਹੁਣ ਆਪਾਂ ਸਤਿਗੁਰਾਂ ਨੂੰ ਬੇਆਰਾਮ ਕਰਕੇ ਪੁੱਛੀਏ।
ਦਇਆ ਸਿੰਘ ਗੁਰ ਕੇ ਸਿੱਖ ਪਾਰੇ,
ਭਾਈ ਦਇਆ ਸਿੰਘ ਵੀ ਗੁਰੂ ਸਾਹਿਬ ਦਾ ਹੀ ਸਿੱਖ ਰੂਪ ਨੇ। ਕਲਗੀਧਰ ਜੀ ਨੇ ਕਿਹਾ ਦਇਆ ਸਿੰਘ ਮਮ ਰੂਪ ਸੁਜਾਨਾ, कि दया सिंह साडा ही रूप है। महाराज जी दे भी बचन ने कहदे भाई दया सिंह कोल ही आ गया मंग लैने, भी तो गुरु का ही रूप ने। इन्हां नूं महाराज जी ने पंजा प्यारियां विच थापिया, आपां इन्हां दी आग्या लैके ही तुरदे हां।
इनते आगे आले ओ सुखारे,
इन्हां कोल ही सुखाले तरीके नाल आग्या लै लईए, भाई दया सिंह कोल ही पुछ के हमला कर दईए।
मोहकम सिंह भीर तब कहे ओ,
उस वेले भाई मोहकम सिंह जी बोले
ए आशैनी के मन लयो,
ये तो बड़ा वधिया आशा भी गुरु साहब नूं भी नहीं उठाना पवे, अपना काम भी सिद्ध हो जाएगा जंग वाला, ते भाई दया सिंह दी आग्या भी हो जाएगी।
दया सिंह जी हुक्म उचारो,
ए भाई दया सिंह जी तुसी कृपा करके हुण सानू आग्या दियो कि खालसा दुश्मनां दे मोर्चियां ते जाके हमला करे।
हते खालसा रिपन सुखारो,
और रिप दुश्मनां नूं सौखे ढंग नाल, क्योंकि हुण तां बड़ा सौखा है मारना, ते मार के खालसा फतेह लैके वापस मुड़े।
उदे सिंह तब बाक बखाना,
उस वेले भाई उदे सिंह जी भी लाग्यों बोले
करो काज गुर को सावधाना,
के गुरु साहब दा एक काम है भाई, ये जंग अपना नहीं गुरु साहब दा जंग है, इस करके गुरु दा कार्ज समझ के सावधान हो के करो।
क्यों ना दया सिंह जी कह ऐसे,
भाई दया सिंह जी भला तुसी क्यों ना आग्या दोगे, काम ता गुरु दा है ना ते अपना नहीं है, इस करके तुसी क्यों ना आग्या दोगे।
जिस ते फते खालसा लैसे,
जिदे नाल खालसा रण भूमि विच फते प्राप्त करेगा।
मान सिंह होयो तब खरे,
भाई मान सिंह जी उसे वेले उठ के खलो गए।
खड़ग सिपर कर नेजा तरे,
उना हाथ च नेजा गात्रे कृपान ते मोढे ते ढाल धारण कर लई।
सेवा सिंह मझैल निसंग,
भाई सेवा सिंह मट्टू मझैल ए भी उठ खलोता है।
पयो त्यार कर बेको जंग,
ए भी जंग करन वास्ते त्यार हो गए, कहंदे खालसा जी मैं ता त्यार हां।
आगे खरे होए सब रहे,
बाकी सारे सिंह सारे बारो वेरी उठ के खलोन लग पए।
दया सिंह निज मुख बच कहे,
फिर भाई दया सिंह जी नूं आग्या देनी पई। भाई दया सिंह जी उस वेले मुख बोले मुखों कहन लगे
जे सब की अभिलाखा ऐसे हतो पारी पट गन तैसे।
भाई दया सिंह जी कहंदे जे तुहाडे सारयां दे मन दी अभिलाखा है ना, ते फिर बेफिक्र होके जाके जंग दे मैदान च दुश्मनां नूं मारो।
मैं भी गमनो संग तुम्हारे,
दया सिंह जी कहंदे मैं कल्ली आग्या नहीं देनी, मैं भी नाल जाना है तुहाडे, मैं भी नाल जावांगा जंग दे मैदान विच।
आलम सिंह तबे हटकारे,
भाई आलम सिंह जी ने उस वेले उन्हां ने रोकिया, कहण लगे
इहां थिरो हम ही चल जाए।
कहंदे भाई दया सिंह जी तुसी ना जाओ, असी तुसी इत्थे रुको, असी जाके आउंदे आ रण भूमि विच।
तुमरे बाक फतेह रण लै,
तुहाडे वचना नाल अज असी जंग दा मैदान फतेह करके आवांगे।
हिम कै सुन करो इस तिहारे,
ये तां भाई दया सिंह नूं उन्हां ने रोक दिता भाई आलम सिंह ने, ते आप सिंह तैयार हो के चल पए।
खड़ग सिपर गै आयुध पारे,
टेका ढालां लै के तैयार बर तैयार हो के चल पए।
गुरु मनाए वीर पर बांके,
गुरु साहब नूं मना के घोड़िया ते सवार होए ने सिंह।
चले ब्रिंद शतुरन दिशता के,
जिधर दुश्मना दे डेरे सी, जिथे उन्हां दे डेरे कीते होए मोर्चे लाए होए उथे सिंह गए ने।
जित तिश भीम चंद पट ब्रिंद,
ज्यादा भीम चंद दी नक दम कीता सिंघा ने, भी यही लियाया दल। कहंदे जिधर भीम चंद दा मोर्चा सी उधर ही सिंह गए हन।
करे मोर्चा थिरे बिलंद,
जिथे ओ मोर्चा के टिके हुए सन।
दिन मैं कात देख कर गए,
ਸਿੰਘਾਂ ਨੇ ਦਿਨੇ ਪਹਿਲਾਂ ਮੁਆਇਨਾ ਕਰ ਲਿਆ ਸੀ। ਇਹ ਨਹੀਂ ਸੀ ਵੀ ਜਾ ਕੇ ਸਿੱਧਾ ਮੂੰਹ ਤਾਣੇ ਹੋ ਕੇ ਹਮਲਾ, ਪਹਿਲਾਂ ਦਿਨੇ ਮੁਆਇਨਾ ਕੀਤਾ ਕਿ ਭੀਮ ਚੰਦ ਦੀ ਫੌਜ ਕਿੱਥੇ ਕਿੱਥੇ ਟਿਕੀ ਹੋਈ ਹੈ। ਰਾਤ ਨੂੰ ਫਿਰ ਉੱਥੇ ਹੀ ਜਾ ਕੇ ਸਿੰਘਾਂ ਨੇ ਹਮਲਾ ਬੋਲਿਆ।
ਨਿਸ਼ਾ ਤਿਮਰ ਮੈਂ ਪ੍ਰਾਪਤ ਪਾਏ,
ਰਾਤ ਦੇ ਹਨੇਰੇ ਵਿੱਚ ਜਾ ਕੇ ਸਿੰਘ ਜਾ ਪਹੁੰਚੇ ਵੈਰੀਆਂ ਦੇ ਮੋਰਚਿਆਂ ਵਿੱਚ, ਤੇ ਵੈਰੀ ਉੱਥੇ ਸੁਸਤ ਜੇ ਹੋਏ ਬੈਠੇ। ਸਿੰਘਾਂ ਨੇ ਜਾ ਫਤਿਹ ਬੁਲਾਈ, ਕਹਿੰਦੇ ਉਹ ਸਾਵਧਾਨ ਹੋਵੋ, ਕਿਵੇਂ ਬੈਠੇ ਹੋ? ਸਿੰਘਾਂ ਨਾਲ ਲੜਨ ਆਏ ਹੋ ਤੇ ਮੋਰਚਿਆਂ ਚ ਥੱਲੇ ਸਹਿ ਕੇ ਬੈਠੇ ਹੋ? ਕਹਿੰਦੇ ਉਹਨਾਂ ਨੂੰ ਲੜਨ ਵਾਸਤੇ ਪ੍ਰੇਰਿਆ, ਤੇ ਜਿਵੇਂ ਸਿੰਘ ਰਾਤ ਦਾ ਇਹ ਜੰਗ ਲੜ ਕੇ ਜਿੱਤ ਕੇ ਵਾਪਸ ਆ ਰਹੇ ਨੇ, ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਪਵਿੱਤ,
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ
ਨਿਧਾਰਾਧਾਰ,
ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਰ
ਕੋਈ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਇੱਕ ਅੱਖਰ ਹਰ ਮਨ ਬਸਤ
ਨਾਨਕੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਬਾਰੇ ਉਤਾਰ
ਨਿਆਲ, ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਬਾਰੇ ਉਤਾਰ ਨਿਆਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।